ਅਮਲ ਗੁਣ ਪਰੇ ਗੁਣਾਈ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਪੂਲੇ ਸ਼ਰਧਾ ਰਸ ਪ੍ਰੀਤ ਲਗਾਈ ਇੱਕ ਉੱਤੋਂ ਪੰਥ ਸੁਣਿਆ ਗੁਰ ਸੰਗਤ ਤੇ ਮਿਲੰਤ ਜੰਤ ਰਸ ਮਿਟਾਈ ਇੱਕ ਅਰਦਾਸ ਪਾਠ ਕੀ ਰਾਮਦਾਸ ਰਾਖੋ ਸਰਨਾਈ ਹੋਵੇ ਸਿਫਤ ਸਮਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਇਸ ਪਾਸ ਬੈਠੇ ਹੈ ਸੋਹੀਏ ਸਭਨਾ ਦਾਵੇ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠੇ ਹੈ ਸੋਹੀਏ ਸਭਨਾ ਦਾਵੇ ਸਾਹੋ
ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹ ਪੂੰਜੀ ਨਾਮ ਗੁਰਮੁਖ ਬੇਸਾ ਮਿਲ ਸਤ ਸੰਗਤ ਸੰਗ ਗੁਰਾਹ ਪੂੰਜੀ ਨਾਮ ਗੁਰਮੁਖ ਬੇਸਾ ਹਰ ਹਰ ਕਿਰਪਾ ਧਾਰ ਮਧਸੂਦਨ ਮਿਲ ਸਤ ਸੰਗ ਉਮਾ ਰਾਮ ਹਰ ਗੁਣ ਬਾਣੀ ਸ਼ਰਵਣ ਸੁਨਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵੈ ਗੁਣ ਬੋਲੈ ਵਾਲੀ ਹਰ ਗੁਣ ਜਪਿਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਰਾ ਹਰ ਹਰ ਨਾਮ ਨਾ ਪੂਜੈ ਪੁਜਾਹਾ ਹਰ ਹਰ ਅਤੁਲ ਤੁਲ ਅਤ ਭਾਰੀ ਗੁਰਮਤਿ ਜਪਿਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜੁਬਾ ਕਿਰਮੁਖ ਮੈਲ ਪਾਪ ਧੋਵਾ ਦੀਨ ਦਿਆਲ ਹੋ ਜਨ ਉਪਰ ਦੇਹੋ ਨਾਨਕ ਨਾਮ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਕਿਰਮੁਖ ਮੈਲ ਪਾਪ ਧੋਵਾ ਦੀਨ ਦਿਆਲ ਹੋ ਜਨ ਉਪਰ ਦੇਹੋ ਨਾਨਕ ਨਾਮ ਮਹਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਹਰ ਜੇਠ ਜੜੰਦਾ ਲੋੜੀ ਹੈ ਜਿਸ ਅੱਗੇ ਸਭ ਨਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਵਨ ਹਰ ਜੇਠ ਜੜੰਦਾ ਲੋੜੀ ਹੈ ਜਿਸ ਅੱਗੇ ਸਭ ਨਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀ ਸਨ ਰੰਗ ਸਵੇ ਨਾਰਾਇਣ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪਰਾਵ ਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਰੀ ਜਿਸ ਕਾ ਭਾਗ ਮਥਨ ਸਾਧੂ ਸੰਗ ਪਰਾਪ ਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਰੀ जिसका भाग मथाना हर जेठ जडंदा लोरिया जिस अगै सावन वन
वाहिगुरु जी का खालसा वाहिगुरु जी की फतेह। परम सत्कार योग गुरु खालसा साध संग जी अज जेठ दे महीने दे पहला दिन है जिसनों आम लोकां विच संगतां विच संक्रांत करके कहा जाता है। उदां जिन्हें भी चेत साख ए जेठ महीने हैं, बारह महीने पंद्रह तिथि तै सत वार महारुति आवै वार वार दिन सरैन तवै संसार नानक आप किया करतार। ये सब कुछ वाहिगुरु परमेश्वर ने किया है। रे जो आप गुरु नानक साहब महाराज जी ने दस स्वरूप धारण किए, पहले स्वरूप दे विच भी तुखारी राग के अंदर बारह माह उच्चारण किया है। बारह माह माझ राग दे विच गुरु अर्जन साहब जी का उच्चारण किया होया है। संसार दे विच जो रात दिन या चित्ता वारा इन्हां दे विचार है, ये सब सूरज ते चंद्रमा जिवें उन्हां दा गवन है, उत्तर दक्षिण पूर्व पश्चिम, ये सूरज के विचार हैं। चंद्रमा का घटना बदना यह सारा उन्हें हुक्म दे विच ही है। स्पेशे नूं ही समा कह देंदे है, उसकी समय की वंड कह देंदे है, उसे नूं फिर कोई इन्हां दी बदल दे नाल गर्मी सर्दी ठंड छे रुत्तां ये आम संसारक इतिहासक पक्ष तों इन्हां दी विचार चली हुई है। सतगुरु महाराज जी ने जिहड़ी संसार विच प्रवृत्ति सी उस द्वारा ते लोग लगे हुए सन, कोई सूरज नूं ही मुख मन के भी ये वड्डा देवता है या परमेश्वर स्वरूप है। पुराणक मत अनुसार कोई चंद्रमा नूं मन्नी जांदा सी, होर कोई दिन दिहाड़े नूं भी ये वैसे देवतियां दे नां ते दिन पै हुए ने, जिवें आदित्यवार आद है सोई, आदित्य नाम है सूरज का, उसका मूल अदिति तो जन्म होने करके शोषणी अगे अदलियां बदलियां हैं, चलना फिरना है, आना जाना है। पैवे सूरज पैवे चंद को करोड़ी चलत ना अंत, ये तो स्थूल दृष्टि के नाल इन्हां दी विचार है। ਚਾਹੇ ਉਹਨੂੰ ਜੋਤਿਸ਼ ਮਤ ਦੇ ਵਿੱਚ ਲਿਆ ਕੇ ਵਿਚਾਰ ਕਰੋ। ਪਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਇਹ ਠੀਕ ਹੈ, ਵਾਹਿਗੁਰੂ ਪਰਮੇਸ਼ਰ ਨੇ ਬਣਾਏ ਲੋਕਾਂ ਦੇ ਲਾਭ ਵਾਸਤੇ, ਸੂਰਜ ਹੈ, ਚੰਦਰਮਾ ਹੈ, ਅਤੇ ਇਹਨਾਂ ਨੂੰ ਹੀ ਪਰਮੇਸ਼ਰ ਨਾ ਮੰਨੋ। ਜਿਸ ਵਾਹਿਗੁਰੂ ਪਰਮੇਸ਼ਰ ਨੇ, ਕਰਤਾ ਪੁਰਖ ਨੇ ਰਚਨਾ ਰਚੀ ਹੈ, ਉਸਦੀ ਸ਼ਰਨ ਵਿੱਚ ਪਓ, ਉਸਦੀ ਹੀ ਭਗਤੀ ਕਰੋ। ਜੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੋਗੇ, ਸ਼ਰਨ ਲਵੋਗੇ, ਅਤੇ ਦੇਵੀ ਦੇਵਤੇ ਵੀ ਤੁਹਾਡੇ ਅਨੁਸਾਰ ਹੋ ਕੇ ਵਰਤਣਗੇ, ਤੁਹਾਨੂੰ ਲਾਭ ਦੇਣਗੇ, ਫਾਇਦਾ ਦੇਣਗੇ। ਜੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਨਾ ਲਓਗੇ ਤਾਂ ਇਹ ਵੀ ਫਿਰ ਉਲਟ ਰੂਪ ਦੇ ਵਿੱਚ ਇਹਨਾਂ ਦਾ ਵਰਤਾਓ ਤੁਸੀਂ ਤੁਹਾਨੂੰ ਹੋਊਗਾ। ਜਿਸ ਤਰ੍ਹਾਂ ਰਸਾਂ ਨੇ, ਤਿੱਤਾਂ ਨੇ, ਜੋਤਮਾ ਸੰਸਾਰ ਵਿਆਸਤ ਚੰਗੀ ਆ, ਵਾਰ ਚੰਗਾ ਹੈ, ਸੋ ਇਹ ਤਾਂ ਇੱਕ ਸਥੂਲ ਜਿਹੀ ਦ੍ਰਿਸ਼ਟੀ ਦੇ ਨਾਲ ਇਹ ਵਿਚਾਰ ਹੈ ਮਹੀਨਿਆਂ ਦੇ ਹੀ। ਹੁਣ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਸਾਧ ਸੰਗਤ ਦੇ ਵਿੱਚ ਪਰਮਾਰਥ ਦੀਆਂ ਵਿਚਾਰਾਂ ਹੁੰਦੀਆਂ ਹਨ, ਉਸ ਦੇ ਅਨੁਸਾਰ ਜੋ ਬਾਰਾਂ ਮਾਹਾਂ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ, ਉਸ ਪੂਰਨ ਆਪ ਜੀ ਨੇ ਸਰਵਣ ਕੀਤਾ ਹੈ, ਅਤੇ ਜੇਠ ਦੇ ਮਹੀਨੇ ਦੀ ਵਿਚਾਰ ਸਾਂਝੀ ਹੋਣੀ ਹੈ, ਜਿਵੇਂ ਸਤਿਗੁਰੂ ਸਾਹਿਬ ਜੀ ਨੇ ਉਸ ਦੁਆਰਾ ਸਿੱਖਿਆ ਦਿੱਤੀ ਹੈ। ਅਤੇ ਉਹ ਬੁੱਧ ਵਿਚਾਰ ਬਖਸ਼ਣ, ਸ਼ੁੱਧ ਨਿਰਣੇ ਕਰਨ ਲਈ, ਸੋ ਪਹਿਲਾਂ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਪੇਟੇ ਹਰ ਸੋਏ, ਵੀ ਉਹ ਸੋਭਨੀਕਤਾ ਹੁੰਦਾ ਹੈ, ਇਸੇ ਲੋਕ ਵਿੱਚ ਵੀ ਸੋਭਾ, ਪ੍ਰਲੋਕ ਵਿੱਚ ਵੀ ਤਾਂ ਹੁੰਦੀ ਹੈ, ਜੇਕਰ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਜੋ ਕੋਈ ਗੁਰਮੁਖ ਪਿਆਰੇ ਸਨਮੁਖ ਰਹਿਣ ਵਾਲੇ ਹਨ ਉਹਨਾਂ ਦੀ ਸਤਸੰਗਤ ਦੇ ਵਿੱਚ ਮਿਲ ਜਾਈਏ। ਸਤਸੰਗਤ ਦੇ ਵਿੱਚ ਮਿਲ ਕੇ ਉਹ ਗੁਰੂ ਦੀ ਸ਼ਰਨ ਵਿੱਚ ਪਾ ਦਿੰਦੇ ਹੈ, ਗੁਰੂ ਮਹਾਰਾਜ ਆਪ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਾ ਦਿੰਦੇ ਨੇ, ਅਤੇ ਉਹ ਸਭ ਕੁਛ ਫਿਰ ਸਫਲ ਪਈ, ਸਫਲ ਯਾਤਰਾ ਆਪ ਅਨਜਾਨ ਰਹੇ ਮਿਲੇ ਸਾਧਾ। ਉਹ ਐਸੇ ਗੁਰਮੁਖਾਂ ਦੀ ਗੁਰਮੁਖ ਸਾਧ 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 ਵਿਖਾਣਗੇ, ਫਿਰ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਨਿਰਣਾ ਕੀਤਾ ਹੈ, ਉਹ ਤਾਂ ਬਹੁਤ ਵਿਚਾਰਾਂ ਵਿਸਾਰ ਦੇ ਨਾਲ ਹਨ, ਫਿਰ ਸਾਧ ਕਿਹੜਾ ਹੈ, ਆਪਣੇ ਗੁਰਮੁਖ ਗੁਰਮਤ ਦੇ ਵਿੱਚ ਕਿਹੜਾ, ਗੁਰਮੁਖ ਸਾਧ ਅਸਾਧ ਸਾਧ ਵਿਖਾਣੀਏ, ਜਿਸਨੇ ਆਪਣੇ ਅਸਾਧ ਮਨ ਦੇ ਤਾਂ ਸਾਧ ਲਿਆ ਹੈ, ਇੰਦਰੀਆਂ ਨੂੰ ਗੁਰਮਤ ਦੇ ਅਨੁਸਾਰ ਸਾਧ ਲਿਆ ਹੈ, ਸਰੀਰ ਨੂੰ ਗੁਰਮਤ ਰੀਤੀ ਦੇ ਅਨੁਸਾਰ ਉਸ ਗੁਰਮਤ ਦੀ ਰਹਿਣੀ ਦੇ ਵਿੱਚ ਰੱਖ ਲਿਆ ਹੈ, ਆਪ ਸਰੀਰ ਕਰਕੇ ਵੀ ਕੋਈ ਐਸੀ ਔਗੁਣ ਨਹੀਂ ਕਰਨਾ, ਜਿਨ੍ਹਾਂ ਦੇ ਵਿੱਚੋਂ ਵੱਡੇ ਵੱਡੇ ਔਗੁਣ ਸਤਿਗੁਰੂ ਸਾਹਿਬ ਜੀ ਨੇ ਕਹਿ ਕੇ ਕੁਰਹਿਤਾਂ ਦੱਸੀਆਂ ਹਨ, ਉਹ ਨਹੀਂ ਕਰਨੀਆਂ। ਗੁਰੂ ਕਾ ਸਿੱਖ ਹੋ ਕੇ ਜੇ ਕਲਯੁੱਗ ਦਾ ਸਮਾਂ ਹੈ ਤਾਂ ਉਹ ਸਾਧ ਸੰਗਤ ਕਰੋ, ਸਾਧ ਸੰਗਤ ਦੇ ਵਿੱਚ ਜੋ ਵਿਚਾਰਾਂ ਹੁੰਦੀਆਂ ਹਨ ਅਤੇ ਹਰ ਵੇਲੇ ਹੀ, ਅਤੇ ਜਿਹੜੀ ਪ੍ਰਸੰਗਤ ਹੈ ਜਿਵੇਂ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ, ਭਾਈ ਜਿਹੜੇ ਵਾਹਿਗੁਰੂ ਦੀ ਪਰਮੇਸ਼ੁਰ ਦੀ ਭਗਤੀ ਕਰਦੇ ਹੈ, ਜੇ ਉਹਨਾਂ ਦੀ ਸੰਗਤ ਹੋਏ ਤਾਂ ਉਹਨਾਂ ਵੱਲ ਵੇਖਾਂਗੇ ਵੀ ਤਾਂ ਆਵੇ ਸਾਹਿਬ ਚਿੱਤ ਤੇਰੇ ਭਗਤਾਂ ਡਿੱਠਿਆਂ, ਕਿਉਂਕਿ ਜਿਹਾ ਜਿਹਾ ਪੁਰਸ਼ ਕੋਈ ਕਰਤੱਵ ਕਰਦਾ ਹੈ, ਕੁਸੰਗੀ ਹੈ ਜਾਂ ਸਤਸੰਗੀ ਹੈ, ਜਦੋਂ ਨੇਤਰ ਉਸ ਨੂੰ ਵੇਖਦੇ ਨੇ ਤਾਂ ਉਸਦਾ ਪ੍ਰਭਾਵ ਜ਼ਰੂਰ ਪੈਂਦਾ ਹੈ, ਕੁਸੰਗੀ ਦਾ ਵੀ ਅਤੇ ਦੂਸਰੇ ਦਾ ਵੀ। ਇਸ ਕਰਕੇ ਕੁਸੰਗਤ ਤੋਂ ਬਚ ਕੇ ਇਹ ਸਾਧ ਸੰਗਤ ਜਿਹੜੀ ਗੁਰਮੁਖਾਂ ਦੀ, ਉਹ ਇਹੀ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਮੁੱਢਲਾ ਸਾਧਨ ਹੈ ਸੰਸਾਰ ਤੋਂ ਤਰਨ ਦਾ। ਜਿਹੜੀ ਗੁਰਮੁਖਾਂ ਨੇ ਗੁਰਮੁਖ ਸਾਧ 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 ਬਖਾਣੀਏ, ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀਏ। ਜਿਹੜਾ ਗੁਰਮੁਖਾਂ ਦੀ ਬੁੱਧੀ 'ਚ ਵਾਹਿਗੁਰੂ ਪਰਮੇਸ਼ਰ ਦੇ ਵਿਵੇਕ ਵਿਚਾਰ ਹੈ, ਆਤਮਾ ਪਰਾਤਮਾ ਦੀ ਏਕਤਾ ਰੂਪ, ਆਤਮਾ ਪਰਾਤਮਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ, ਅਤੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਮਨ ਦੇ ਵਿੱਚੋਂ ਵੀ ਦੁਬਧਾ ਦੂਰ ਹੋ ਕੇ ਉਹ ਅਤੇ ਹਉਮੈ ਮਿਟ ਕੇ ਜਿਹੜਾ ਸ਼ਬਦ ਦੇ ਨਾਲ ਜੁੜਿਆ ਹੈ ਸ਼ੁੱਧ ਮਨ ਹੈ, ਉਹ ਪਰਮੇਸ਼ਰ ਦੇ ਨਾਲ ਹੀ ਜੁੜ ਪੈਂਦਾ ਹੈ। ਉਹ ਪਰਮੇਸ਼ਰ ਦੇ ਨਾਲ ਹੀ ਜੁੜਨ ਵਾਸਤੇ ਪਹਿਲਾਂ ਵਿਸਾਖ ਦੇ ਵਿੱਚ ਵੀ ਸੰਤ ਭੇਟਿਆ, ਰਸੋਏ ਵੀ ਉਹਨਾਂ ਦੀ ਸੰਗਤ 'ਚ ਵੀ, ਉਹਨਾਂ ਦੀ ਸੰਗਤ ਦੇ ਵਿੱਚ ਹੀ ਮਿਲ ਕੇ ਫਿਰ ਵਾਹਿਗੁਰੂ ਪਰਮੇਸ਼ਰ ਸੰਗਤ ਕੀ ਕਹਿੰਦੇ ਵੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜੋ। ਉਹ ਕਿਸ ਤਰ੍ਹਾਂ ਅਸੀਂ ਜੁੜਾਂਗੇ? ਵਾਹਿਗੁਰੂ ਪਰਮੇਸ਼ਰ ਦੇ ਨਾਮ ਦੁਆਰਾ। ਨਾਮ ਵੀ ਤਾਂ ਆਪਣਾ ਪ੍ਰਭਾਵ ਪਾਵੇਗਾ ਜੇਕਰ ਕਿ ਸ੍ਰੇਸ਼ ਗੁਣਾਂ ਨੂੰ ਧਾਰਨ ਕਰਾਂਗੇ, ਅਤੇ ਜੇ ਹਿਰਦੇ ਦੇ ਵਿੱਚ ਜਿਵੇਂ ਸੰਸਾਰ ਦੇ ਵਿੱਚ ਕਪਟ ਹੈ, ਛਲ ਹੈ, ਦੂਜਾ ਭਾਵ ਹੈ, ਘਾਟਾ ਵਾਧਾ ਕਰਨਾ ਹੈ ਕਿਸੇ ਦੇ ਨਾਲ, ਉਹ ਨਾ ਹੋਵੇ। ਅਤੇ ਜੇ ਭਾਵੇਂ ਕੋਈ ਕਥਾ ਦੀਆਂ ਵਿਚਾਰਾਂ ਕਰਨ ਵਾਲਾ, ਪ੍ਰਚਾਰ ਕਰਨ ਵਾਲਾ ਪਰਮੇਸ਼ੁਰ ਦੇ ਪਰਮਾਰਥ ਦਾ ਹੋਵੇ ਵੀ, ਐਸਾ ਜਿਹਨੂੰ ਗਿਆਨੀ ਕਹਿ ਰਹੇ ਹੋ, ਤਾਂ ਫਿਰ ਉਹਦੇ ਅੰਦਰ ਜੇ ਇਹ ਔਗੁਣ ਹੈ ਤਾਂ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਲੋਵਸ ਪਾਣੀ, ਅਤੇ ਜੇ ਇਸ਼ਨਾਨ ਵੀ ਕਰਦਾ ਹੋਵੇ ਕਾਇਆ ਮੰਜ ਸਕਾਉਣ ਗੁਣਾ, ਹੱਥ ਪੈਰ ਵੀ ਹੋਰ ਸੋਧ ਸੁਧਾਈ ਦੇ ਨਾਲ ਨਿਤਕਰਮਾਂ ਅਨੁਸਾਰ ਕਰ ਲਵੇ, ਅਤੇ ਉਹ ਸਫਲੇ ਨਹੀਂ ਹਨ, ਕੁਰਬਾਨ ਨਹੀਂ ਹਨ, ਸਗੋਂ ਉਹਦੇ ਨਾਲ ਹੋਰ ਜਿਹੜਾ ਮਨ ਹੈ ਉਹ ਬੇਮੁੱਖ ਹੋ ਕੇ ਪਰਮੇਸ਼ਰ ਤੋਂ ਅਤੇ ਹੋਰ ਮੈਲਾ ਹੋ ਜਾਂਦਾ ਹੈ। ਸੋ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਬੰਨ, ਅਤੇ ਸਾਡਾ ਮਨ ਬੁੱਧ ਸਰੀਰ ਜਿਹੜਾ ਹੈ ਇਹ ਕਿਸੇ ਨਾ ਕਿਸੇ ਪਾਸੇ ਲੱਗਿਆ ਹੀ ਰਹਿੰਦਾ ਹੈ, ਚਿਤਵਣੀ ਕਰਦਾ ਰਹਿੰਦਾ ਹੈ ਜਾਂ ਜੋੜ ਮੇਲ ਕਰਦਾ ਰਹਿੰਦਾ, ਉਹੀ ਜਿਹੇ ਸੰਕਲਪ ਕਰਦਾ ਰਹਿੰਦਾ ਹੈ, ਅਤੇ ਜਾਂ ਕੋਈ ਦੇਵੀ ਦੇਵਤਿਆਂ ਦੀ ਉਪਾਸ਼ਨਾ 'ਚ ਲੱਗਿਆ ਹੈ, ਕੋਈ ਗੁੱਗੇ ਪੀਰ ਨੂੰ, ਕੋਈ ਕਿਸੇ ਨੂੰ ਅਨੀ ਬੈਠਾ ਹੈ ਉਹਦੇ ਨਾਲ ਜੁੜਿਆ ਹੋਇਆ ਹੈ, ਉੱਥੋਂ ਉਹਨਾਂ ਨੂੰ ਲਾਭ ਹੁੰਦਾ ਹੈ। ਹਰ ਜੇਠ ਜੁੜਨ ਦਾ ਲੋੜੀਏ, ਜੇਠ ਦੇ ਮਹੀਨੇ ਦੇ ਵਿੱਚ ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਜਿਸ ਅੱਗੇ ਸਭ ਨਿਬੰਨ, ਜਿਸ ਵਾਹਿਗੁਰੂ ਪਰਮੇਸ਼ੁਰ ਦੇ ਅੱਗੇ ਸਾਰੇ ਹੀ ਨਿੰਦੇ ਹਨ, ਝੁਕਦੇ ਹਨ, ਉਹਦੇ ਅੱਗੇ ਹੰਕਾਰ ਕਰਕੇ, ਅਤੇ ਜੇ ਉਸਦੇ ਉੱਤੇ ਉਹ ਆਪਣਾ ਹੰਕਾਰ ਕਰਕੇ ਉਸਨੂੰ ਦਬਾਉਣਾ ਚਾਹੇ ਜਾਂ ਬਲ ਵਿਖਾਵੇ, ਅਤੇ ਉਹਦੇ ਉੱਤੇ ਕਿਸੇ ਦਾ ਬਲ ਨਹੀਂ ਚੱਲ ਸਕਦਾ ਹੈ, ਅਤੇ ਉਹ ਉਲਟਾ ਸਗੋਂ ਉਹ ਔਗਣੀ ਜਾਂ ਦੋਸ਼ੀ ਹੋ ਕੇ ਉਹਨਾਂ ਨੂੰ ਜਮ ਦੰਡ ਪ੍ਰਾਪਤ ਹੁੰਦਾ ਹੈ। ਜੇਠ ਆਮ ਸੰਸਾਰਿਕ ਲੌਕਿਕ ਪ੍ਰਮਾਣ ਦੁਆਰਾ ਵੀ ਇਸ ਦੀ ਪ੍ਰਵਿਰਤੀ ਹੈ, ਕੀ ਹੈ ਵੀ ਜਿਵੇਂ ਦੇਵਰ ਜੇਠ ਬੂਏ ਸੱਸੂ ਕਾ ਡਰ ਕਿਸ, ਆਮ ਜਿਵੇਂ ਬੀਬੀਆਂ ਦਾ ਪਤੀ ਹੈ ਉਹਦੇ 'ਚ ਸੰਸਾਰਿਕ ਸੰਬੰਧ ਦੇ ਨਾਲ ਜਿਹੜਾ ਪਤੀ ਤੋਂ ਵੱਡਾ ਭਾਈ ਹੋਵੇ ਉਹਨੂੰ ਜੇਠ ਕਹਿ ਦਿੰਦੇ ਹੈ, ਅਤੇ ਜਿਹੜਾ ਛੋਟਾ ਭਾਈ ਹੋਵੇ ਉਹਨੂੰ ਦੇਰ ਕਹਿ ਦਿੰਦੇ ਹੈ। ਅਤੇ ਇਸ ਵਿਚਾਰ ਦੇ ਨਾਲ ਵੀ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਸਭ ਤੋਂ ਹੀ ਵੱਡਾ ਹੈ। ਹੋਰ ਜਿੰਨੇ ਵੀ ਦੇਵੀ ਦੇਵਤੇ ਜਾਂ ਸਾਰੇ ਸੰਸਾਰ ਜਾਂ ਹੋਰ ਚੀਜ਼ ਹੈ, ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਅਤੇ ਜਿਹੜਾ ਤੇਰਾ ਦਰਜਾ ਮਰਤਬਾ ਹੈ, ਪਦਵੀ ਹੈ, ਉਹ ਸਾਰਿਆਂ ਤੋਂ ਵੱਡਿਆਂ ਤੋਂ ਵੱਡੀ ਵਾਹਿਗੁਰੂ ਪਰਮੇਸ਼ਰ ਦੀ ਹੈ। ਹਰ ਜੇਠ ਜੁੜਨ ਦਾ ਲੋੜ ਹੀ ਹੈ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਨਾ ਚਾਹੀਦਾ ਹੈ, ਉਸਦੇ ਨਾਲ ਸੰਬੰਧ ਪਾਉਣਾ ਚਾਹੀਦਾ ਹੈ, ਮੇਲ ਰੱਖਣਾ ਚਾਹੀਦਾ ਹੈ, ਉਸਦੀ ਸ਼ਰਨ ਲੈਣੀ ਚਾਹੀਦੀ ਹੈ। ਉਹ ਗਿਣਤ ਜੇਠ ਜੇ ਸੰਸਾਰ ਵੱਲੋਂ ਉਪਰਾਮਤਾ ਹੋਵੇ, ਦੂਜੇ ਚੀਜ਼ਾਂ ਵੱਲੋਂ ਉਦਾਸੀਨਤਾ ਹੀ ਹੋਵੇ, ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਮਨ ਵਿੱਚ ਉਪਰਾਮਤਾ ਹੋਵੇ ਅਤੇ ਉਹ ਉਪਰਾਮਤਾ ਦਾ ਹੀ ਵਿਸ਼ੇਸ਼ ਜਿਹੜਾ ਕਾਰਨ ਰੂਪ ਕਾਰਨ ਦੱਸਿਆ ਹੈ ਉਹ ਹੈ ਵੈਰਾਗ, ਉਸਨੂੰ ਕਹਿ ਦਿੰਦੇ ਹੈ। ਇੱਕ ਪਦ ਬ੍ਰਹਮ ਵਿੱਦਿਆ ਦੇ ਵਿੱਚ ਸੰਨਿਆਸ ਹੈ, ਇੱਕ ਵੈਰਾਗ ਵਿਵੇਕ ਖਟਸੰਤੀ ਮੋਕਸ਼ਤਾ ਹੈ। ਜਿਹੜਾ ਸੰਨਿਆਸ ਪਦ ਹੈ, ਸੰਨਿਆਸ ਦਾ ਵੀ ਅਰਥ ਹੈ ਤਿਆਗ। ਵਿਰਾਗ ਨੇ ਵੀ ਸੰਸਾਰ ਦੇ ਪਦਾਰਥਾਂ ਵੱਲੋਂ ਉਹਨਾਂ ਨੂੰ ਝੂਠੇ ਦਿਖਾ ਕੇ ਜਾਂ ਅਨਿਸ਼ਚਿਤ ਦਿਖਾ ਕੇ ਉੱਧਰੋਂ ਉਹਨਾਂ ਦਾ ਤਿਆਗ ਕਰਾਉਣਾ ਹੈ। ਜੈਸੇ ਇੱਕ ਵਿਦਵਾਨ ਨੇ ਲਿਖਿਆ ਹੈ ਕਿ ਵਿਰਾਗ ਕਹਿੰਦੇ ਕਿਹਨੂੰ ਕਹੇ, ਬ੍ਰਹਮ ਲੋਕ ਲੋ ਭੋਗ ਜੇ ਚਾਹੇ ਸਭਨ ਕੋ ਤਿਆਗ, ਵੇਦ ਅਰਥ ਗਿਆਤਾ ਮੁਨੀ ਕਹਿਤ ਤਾਹੇ ਵੈਰਾਗ। ਕਿ ਜਿਹੜੇ ਵੇਦਾਂ ਦੇ ਵਿਦਵਾਨ ਅਰਥਾਂ ਦੀ ਗਿਆਤ ਬੋਧ ਵਾਲੇ ਹਨ ਅਤੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨਾਮ ਦਾ ਮੰਨਣ ਕਰਨ ਵਾਲੇ ਹਨ, ਉਹਨੂੰ ਵੈਰਾਗ ਹਨ ਕਹਿੰਦੇ ਹੈ। ਵੀ ਬ੍ਰਹਮ ਲੋਕ ਲੋ ਭੋਗ ਜੇ, ਜਿੰਨੇ ਵੀ ਇਸ ਸੰਸਾਰ ਤੋਂ ਲੈ ਕੇ ਅੱਗੇ ਤੋਂ ਅੱਗੇ 10-11 ਦਰਜੇ ਮੰਨੇ ਹੈ ਬ੍ਰਹਮ ਲੋਕ ਤੱਕ, ਜਿਸ ਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਗਏ, ਇੱਥੇ ਰਾਜਿਆਂ ਤੋਂ ਅੱਗੇ ਗੰਧਰਵ ਲੋਕਾਂ ਨੂੰ, ਹੋਰ ਫਿਰ ਸਵਰਗ ਲੋਕ ਆ ਜਾਂਦਾ ਹੈ, ਉਹਨਾਂ ਨੂੰ ਅਖੀਰ ਬ੍ਰਹਮਾ ਨੂੰ ਬ੍ਰਹਮ ਲੋਕ ਆ ਜਾਂਦਾ ਹੈ। ਚਾਹੇ ਸਭਨ ਕੋ ਤਿਆਗ, ਜਿਹੜੀ ਸਾਰਿਆਂ ਦੇ ਤਿਆਗ ਦੀ ਚਾਹੇ ਇੱਛਾ ਹੈ, ਚਾਹੇ ਸਭਨ ਕੋ ਤਿਆਗ, ਇਹ ਵੈਰਾਗ ਦਾ ਆਪਣੇ ਪਹਿਲਾ ਦਰਜਾ ਹੈ ਕਿ ਉਸਦੀ ਇੱਛਾ ਹੋਣੀ। ਜਿਹੜਾ ਤਿਆਗ ਹੋਣਾ ਹੈ ਪਹਿਲਾਂ ਇੱਛਾ ਹੋਈ, ਜਿਹੜਾ ਤਿਆਗ ਹੋਣਾ ਹੈ ਇਹ ਵੈਰਾਗ ਦਾ ਸਰੂਪ ਹੈ। ਅਤੇ ਜਿਹੜੀ ਉਹਦਾ ਨਿਮਿੱਤ ਹੋਣਾ ਹੈ ਉਹ ਪਦਾਰਥਾਂ ਦੇ ਵਿੱਚ ਗਿਲਾਨੀ ਹੈ, ਅਤੇ ਜਿਹੜੀ ਇਸਦੀ ਅਵਧੀ ਹੈ ਵੈਰਾਗ ਦੀ, ਉਹ ਕਿਸੇ ਚੀਜ਼ ਦਾ ਤਿਆਗ ਕਰਕੇ ਮੁੜ ਕੇ ਗ੍ਰਹਿਣ ਨਹੀਂ ਕਰਨਾ। ਇਹ ਸਾਰੇ ਜਿੰਨੇ ਵੀ ਭਾਰਤ ਭੂਮੀ ਦੇ ਵਿੱਚ ਇੱਥੇ ਦੀ ਸਭਿਅਤਾ ਅਨੁਸਾਰ ਵੇਦ ਅਰਥਾਂ ਦੇ ਗਿਆਤਾ ਮੰਨਣ ਵਾਲੇ ਨੇ, ਉਹਨਾਂ ਦੀ ਵਿਚਾਰ ਅਨੁਸਾਰ ਇਹ ਚੀਜ਼ ਦੱਸੀ ਹੈ। ਇਹ ਐਵੇਂ ਕੋਲੋਂ ਨਹੀਂ ਕਹਿਤੀ। ਸੋ ਇਸ ਕਰਕੇ ਜੇਠ ਜੁੜਨ ਦਾ ਪਹਿਲਾਂ ਉਹਦੇ ਵਿੱਚ ਵੈਰਾਗ ਹੋਣਾ ਸੀ, ਜਿਹਨੂੰ ਕਹਿੰਦੇ ਹੈ ਕਰ ਤੀਬਰ ਤਮ। ਤਰ ਤਾਂ ਇਸ ਲੋਕ ਦੇ ਪਦਾਰਥਾਂ ਦੀ ਇੱਛਾ ਦਾ ਤਿਆਗ ਹੋਣਾ ਪਈਏ। ਨਰੇ ਸਾਚੀ ਜੀ ਧਾਰ ਸਗਲ ਜਗਤ ਜੈਸੇ ਹੈ ਸੁਪਨਾ ਬਿਨਸਤ ਲਗਤ ਨਾ ਬਾਰ। बालू पीठ बनाई रचपत रहित नहीं दिन चार, तैसे ही ये सुख माया के उर्जो कहाँ गवार। रे नरे साची जीतार, ये बिनसुर वालियां चीजें ने, इस दे विच मना क्यों उलझ रहा है। हाँ, अपने शरीरक निवाह करने वास्ते कम कार चलाना है धर्म की किरत अनुसार। बोलिए सच धर्म झूठ न बोलिए, जो गुरु दसे वाट मुरीदा जोलीए। वो सेवका नूं उसके उत्ते चलना चाहिए जो गुरु साहब जी रस्ता दसते ने, भी सच बोलना झूठ नहीं बोलना। जहाँ झूठते पाप, जिथे झूठ उत्थे पाप। सो सत्संगत दे विच ऐसी जिहड़ी गुरु महाराज विचार दस रहे हैं, यही सुन के जे हाले वो साडे मनन विच नहीं आई ते हाले झूठ भी पूरा नहीं छुटिया ते सच भी पूरा नहीं बोलिया जांदा, ते वो यतन करना है। गुरु महाराज अगे अरदास करनी है ते ओह जी संगत करनी है। ते कलयुग दे विच पूरे सच बोलन वाले ते पूरी एक गुणा की समग्री नू ग्रहण करने वाले वो विरले ही गुरमुख हो गए, जिन्हां बारे के गुणा का होगा वासला कट वास ली जाए, जे गुण हो उन साजना मिल सांझ करी जाए, सांझ करी जाए गुण है केरी छोड़ अवगुण चली है। ते जे हाले किसी विच कोई गुरमुखता है उसके गुण है, जे उसके विच कोई ऐसी विचार होर उल्टा है उस गुणा की तो सांझ कर लो छोड़ अवगुण चलिए। वो गुरु महाराज जी की सिक्ख्या अनुसार उन्होंने अवगुणा छड़ के ते गुरु की सिक्ख्या के उत्ते चलना है। इस करके भी तार तीवर अगे स्वर्ग लोग दे पदार्थ इंद्र लोग शिव लेके जाएगो उछे तब कर बाहर आएगो। तो भी इंद्र लोग स्वर्ग दे विच भी चले जाए तो फिर भी उठे वो उन्ना समा जिन्हें नीत होया है कोई उन कवा कीते हुए ने उन्होंने फल भोग के आना पूगा। धरती ब्रतम ते तम जड़ा है व्यासा करके उन्हें चीज़ों वालों जो ब्रह्म लोक दे पदार्थ हैं भी उसे बड़ी उम्र है होर वधेरे सुख हैं उन्होंने, ये भी अर्थ किया जाता है। इस करके जेठ जुड़ा लोड़िए ऐसा वैराग धार के उस वाहिगुरु परमेश्वर के नाल जुड़ना चाहिए है, और ये जोड़न वाला है। वो तो सतगुरु साहब जी ने कहा एन सुनाम रते बैरागी, जिन्हें राम का रंग चढ़ गया है वो वाहिगुरु ने बख्श दिता है, वो तो रात दिन ही उस मोह ममता तो बैरागी इन त्याग हैं। उन्होंने तो देह भी अपने का मोह या अध्यास वो मेटते है कि देह का अभिमान भी ना हो, सिमरन करते हैं या विचार करते हैं। वो एक तो विचार द्वारा ही है ये सुनना, ये भी चंगा है। तो जोड़ा मनना है उस तो अगे जिमें सतगुरु साहब जी ने सरवण सुने चार पौड़ियाँ मनन दिया चार पौड़ियाँ अगे, फिर धारना ध्यान तो अगे ध्यान ये अवस्था हैं उन्होंने, फिर ये सब कुछ जो तुद भाव है साई पलीकार तू सदा सलामत निरंकार। इस तरह ही भी जे ये मन विच ना होवे आ जाए भी मैं जप करदा हाँ भगती करदा हाँ ਤਾਂ ਫਿਰ ਉਹ ਪੌੜੀ ਅਗਲੀ ਪੜ੍ਹ ਲਓ, ਸੰਖ ਜਪ, ਸੰਖ ਪਾਓ, ਸੰਖ ਪੂਜਾ, ਸੰਖ ਤਪ ਤਪਤਾਓ, ਸੰਖ ਗ੍ਰੰਥ ਨੂੰ ਮੈਂ ਗ੍ਰੰਥ ਬਹੁਤ ਪੜ੍ਹਿਆ, ਗ੍ਰੰਥ ਮੁੱਖ ਵੇਦ ਪਾਠ, ਅਸੰਖ ਯੋਗ ਬੜਾ ਯੋਗੀ ਰਾਜ ਹੈ, ਯੋਗ ਮਨ ਰਹੇ ਦਾ, ਅਸੰਖ ਭਗਤ ਗੁਣ ਗਿਆਨ ਵਿਚਾਰ। ਮੈਨੂੰ ਬੜੇ ਦੁਨੀਆ ਹੁਣ ਭਗਤ ਭਗਤ ਕਹਿਣ ਲੱਗ ਪਈ, ਆਦਰ ਸਤਿਕਾਰ ਵੀ ਕਹਿੰਦੇ ਹੈ, ਬਚਨ ਵੀ ਪੂਰੇ ਹੋ ਜਾਂਦੇ ਹੈ। ਮਹਾਰਾਜ ਕਹਿੰਦੇ ਅਸੰਖ ਹੀ ਨੇ। ਇਸ ਕਰਕੇ ਜੋ ਤੁਧ ਭਾਵ ਹੈ ਸਾਈ ਪਲੀਕਾਰ, ਜੋ ਵਾਹਿਗੁਰੂ ਪਰਮੇਸ਼ਰ ਨੂੰ ਤੈਨੂੰ ਪਾਉਂਦਾ ਹੈ ਉਹੀ ਕੰਮ ਕਰਨਾ ਯੋਗ ਹੈ। ਤੇਰੀ ਸ਼ਰਨ ਵਿੱਚ ਜੈਸੇ ਦਸਮ ਪਾਤਸ਼ਾਹ ਨੇ ਕਿਹਾ ਕਿ ਬਿਨਾਂ ਸ਼ਰਨ ਤਾਕੀ ਨਹੀਂ, ਔਰ ਓਟਿੰਗ ਲਿਖੇ ਜੰਤਰ ਕੇ ਤੇ ਪੜ੍ਹੇ ਮੰਤਰ ਕੋਟਿੰਗ, ਬਚੇਗਾ ਨ ਕੋ ਕਰੇ ਕਾਲ ਚੂਟਿੰਗ। ਜੋ ਸੁਖ ਕੋ ਚਾਹੇ ਸੁਦਾ ਤੋ ਸ਼ਰਨ ਰਾਮ ਕੀ ਲਿਹ। ਇਸ ਕਰਕੇ ਭਗਤੀ ਭਾਵ ਵੀ ਜਾਂ ਹੋਰ ਜਿਹੜੀ ਸਤਸੰਗਤ ਕਰਦੇ ਨੇ ਹਰ ਵੇਲੇ, ਸ਼ਰਨ ਕੀ ਹੁੰਦਾ ਆ, ਆਪਣੇ ਸਰੀਰਕ ਬਲ ਦੀ ਹਉਮੈ, ਆਪਣੇ ਮਨ ਦੀ ਅਤੇ ਬੁੱਧੀ ਦੀ ਵਿਚਾਰ ਦੀ, ਵੀ ਮੈਂ ਬੜਾ ਬੁੱਧੀਵਾਨ ਹੈ ਅਤੇ ਮੈਂ ਬੜੀ ਵਿਚਾਰ ਕਰਦਾ, ਜਾਂ ਬੜਾ ਮੈਂ ਸੰਜਮੀ ਹੈ। ਇਸ ਦੇ ਉੱਤੇ ਜਿਵੇਂ ਪਰਤਰੈ ਰੂਪ ਨ ਭੇਖਿਆ ਨੇਤਰ, ਸਾਧ ਕੀ ਟਹਿਲ ਸੰਗ ਸੰਗੇਤ, ਕਰਨਾ ਸੁਣੇ ਕਾਮ ਕੀ ਨਿੰਦਾ, ਆਪ ਸਭ ਤੇ ਜਾਣੇ ਆਪ ਸਗੋਂ ਮੰਦਾ। ਵੀ ਸੁਣਦਾ ਹੈ ਅਤੇ ਨਾ ਕਰਦਾ ਹੀ ਹੈ, ਅਤੇ ਇਹ ਮਨ ਵਿੱਚ ਹੋ ਗਿਆ ਵੀ ਨਾ ਮੈਂ ਕਿਸੇ ਦੀ ਉਸਤ ਸੁਣਦਾ ਹੀ ਹੈ, ਨਾ ਕੁਛ ਕਰਦਾ ਹੀ ਹੈ ਅਤੇ ਨਾ ਨਿੰਦਾ ਹੀ ਕਰਦਾ ਹੈ, ਅਤੇ ਮੈਂ ਠੀਕ ਹੈ। ਇਹਦਾ ਵੀ ਜਿਹੜਾ ਤਿਆਗ ਦਾ ਤਿਆਗ ਹੈ, ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਮਨ ਇਹਨਾਂ ਗੁਣਾਂ ਸਹਿਤ ਹੋ ਕੇ, ਸਤਸੰਤੋਖ ਧੀਰੇ ਧਰਮ ਵਿਚਾਰ ਅਤੇ ਇਹ ਵਿਵੇਕ ਸਭ, ਜੇਠ ਜੁੜਨ ਦਾ ਲੋੜੀ ਹੈ। ਉਸ ਵਿੱਚ ਫਿਰ ਇੰਨੇ ਗੁਣਾਂ ਦਾ ਇੰਨਾ ਹੋਵੇ ਅਤੇ ਉਹ ਵਾਹਿਗੁਰੂ ਪਰਮੇਸ਼ੁਰ 'ਚ ਜੁੜੇ ਹੀ ਰਹਿਣਾ ਚਾਹੀਦਾ ਹੈ। ਅੱਠੇ ਪੈਰ ਇੱਕ ਤੈ ਲਿਵੇ ਮਨੇਨ ਹੁਕਮ ਅਪਾਰ, ਜਿਨ੍ਹਾਂ ਦੀ ਐਸੀ ਬਿਰਤੀ ਹੋਵੇ ਉਹ ਵਾਹਿਗੁਰੂ ਪਰਮੇਸ਼ੁਰ ਦੇ ਅਪਾਰ, ਵਾਹਿਗੁਰੂ ਪਰਮੇਸ਼ੁਰ ਦੇ ਹੁਕਮ ਮੰਨਣ ਦੇ ਵਿੱਚ ਹੀ ਮਨ ਵਾਣੀ ਸਰੀਰ ਕਰਕੇ ਲੱਗੇ ਹੀ ਰਹਿੰਦੇ ਹਨ। ਜਿਸ ਤਰ੍ਹਾਂ ਇਹ ਇੱਥੇ ਦੇ ਪਿੰਡਰਾਂ ਵਾਲੇ ਦੇਖ ਲਓ ਵੀ ਉਹਨਾਂ ਦੀ ਕਮਾਈ ਦਾ ਹੀ ਸਦਕਾ ਹੈ ਨਾ, ਵੀ ਜਿਹੜਾ ਹੁਣ ਤਾਂ ਹੀ ਇਹ ਪਿੰਡਰ ਪਿੰਡਰ ਜਾਂ ਪਿੰਡਰਾਂ ਦਾ ਕੋਈ ਨਾਮ ਵੀ ਲਵੇ ਜਾਂ ਉਹਦਾ ਸਾਧੂ ਹੈ, ਭਵਾਂ ਉਹ 'ਚ ਉਹ ਗੁਣ ਹੈ ਨਹੀਂ, ਭਵਾਂ ਅੰਦਰ ਔਗੁਣ ਹੀ ਹੈ, ਇਹ ਪਿੰਡਰਾਂ ਵਾਲਾ ਹੈ। ਪਰ ਹੌਲੀ ਹੌਲੀ ਇਹ ਗੱਲ ਹੁੰਦੀ ਹੈ, ਜਿਹੜੇ ਪਿੰਡਰਾਂ ਵਾਲਾ ਨਾਂ ਤਾਂ ਹੈਗਾ ਹੈ, ਜੇ ਗੁਣ ਘੱਟਦੇ ਜਾਣਗੇ, ਔਗੁਣ ਹੁੰਦੇ ਜਾਣਗੇ, ਤਾਂ ਪਿੰਡਰਾਂ ਵਾਲਾ ਨਾਂ ਵੀ ਬਦਨਾਮ ਹੋਊਗਾ। ਜੇ ਖਾਲਸੇ ਵਾਲੇ ਗੁਣ ਨਾ ਹੋਏ, ਔਗੁਣ ਹੋਏ, ਤਾਂ ਖਾਲਸਾ ਨਾਂ ਵੀ ਬਦਨਾਮ ਹੋਊਗਾ, ਅਤੇ ਉਹ ਪ੍ਰਮਾਣ ਨਹੀਂ ਹੋਣਾ। ਇਸ ਤਰ੍ਹਾਂ ਵੀ ਜੇ ਜੁੜਾ ਜਿਸ ਅੱਗੇ ਸਭ ਨਿਮਨ, ਜਿਸ ਵਾਹਿਗੁਰੂ ਦੇ ਅੱਗੇ ਸਭ ਲੱਗਦੇ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਫਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ, ਤੇ ਨਰ ਫਿਰ ਨੰਦੇ ਤਰੇਂਗੇ। ਇਸ ਕਰਕੇ ਸਭ ਹੀ ਉਹ ਵਾਹਿਗੁਰੂ ਪਰਮੇਸ਼ਰ ਦੇ ਅੱਗੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੀ ਉਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਹਿ ਤੀਸ਼ਰ, ਸਭ ਕਾਲ ਇੱਥੇ ਜਿਸ ਦੇ ਵਸ ਕਾਲ ਪੁਰਖ ਹੈ ਉਹ ਕਾਲ ਪੁਰਖ ਹੈ, ਉਸਦਾ ਭਾਵ ਹੈ ਇੱਥੇ। ਹਰ ਜੇਠ ਜੁੜਨ ਦਾ ਲੋੜੀ ਹੈ, ਉਸ ਵਿੱਚ ਜੁੜਨਾ ਚਾਹੀਦਾ ਹੈ। ਉਹ ਜੇ ਐਸਾ ਵੈਰਾਗ ਹੋਵੇਗਾ, ਸ੍ਰੇਸ਼ਟ ਗੁਣ ਹੋਵੇਗੇ, ਸਾਧ ਸੰਗਤ ਦੇ ਵਿੱਚ ਹੋਊਗਾ, ਉਹਨਾਂ ਦੇ ਵਿੱਚ ਬੈਠਦਾ ਉਹ ਵਿਚਾਰ ਸੁਣੂਗਾ, ਅਤੇ ਫਿਰ ਇਹ ਜਿਵੇਂ ਵੀ ਜਿਹਨੂੰ ਅੱਗੇ ਨੂੰ ਗੁਰੂ ਕਾ ਸਿੱਖ ਸਜਣਾ ਹੈ, ਦਸਵੇਂ ਸਰੂਪ ਧਾਰਨ ਕਰਨੇ ਸੀ, ਦਸਵੇਂ ਪਾਤਸ਼ਾਹ ਨੇ ਕਿਹਾ ਵੀ ਜਿਨ ਅੱਗੇ ਨੂੰ ਮਹਾਰਾਜ ਕੋਈ ਗੁਰੂ ਜਾਂ ਹੋਰ ਜੀ, ਕਹਿੰਦੇ ਨਹੀਂ ਅੱਗੇ ਨੂੰ ਜੋ ਵਾਹਿਗੁਰੂ ਪਰਮੇਸ਼ਰ ਦਾ ਦਸਵੇਂ ਸਰੂਪ ਧਾਰਨ ਕਰਨੇ ਸੀ, ਅਤੇ ਜਿਹੜੀ ਗੁਰਬਾਣੀ ਹੈ ਤੁਰਕੀ ਬਾਣੀ ਅਕਾਲ ਪੁਰਖ ਤੋਂ ਪ੍ਰਗਟ ਹੋਈ ਹੈ, ਜਿਹੜਾ ਬਾਣੀ ਉਚਾਰਨ ਕਰੇ ਜਾਂ ਬਾਣੀ ਦਾ ਉਪਦੇਸ਼ ਦੇਵੇ ਅਤੇ ਉਹ ਗੁਰੂ ਹੈ। ਇਹ ਵਾਹਿਗੁਰੂ ਪਰਮੇਸ਼ਰ ਦੀ ਉਚਾਰਨ ਕੀਤੀ ਹੋਈ ਹੈ, ਵਾਹਿਗੁਰੂ ਇਸ ਦੇ ਵਿੱਚ ਉਪਦੇਸ਼ ਦੇ ਰਿਹਾ ਹੈ, ਵਾਹਿਗੁਰੂ ਇਸ ਦੇ ਵਿੱਚ ਗਿਆਨ ਦੀ ਬਖਸ਼ਿਸ਼ ਕਰ ਰਿਹਾ। ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ, ਇਹਦੇ ਵਿੱਚ ਵਾਹਿਗੁਰੂ ਦੇ ਗਿਆਨ ਦੀ ਧਿਆਨ ਦੀ ਸਭ ਕਲਾ ਇਸ ਦੇ ਵਿੱਚ ਭਰਪੂਰ ਹੈ। ਇਸ ਕਰਕੇ ਉਹਦੀ ਜਿਹੜਾ ਉਪਦੇਸ਼ ਦੇ ਉਹ ਗੁਰੂ ਵਾਹਿਗੁਰੂ ਹੈ। ਇਹੀ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਵੀ ਭਾਈ ਵੀ ਸ਼ਬਦ ਗੁਰਬਾਣੀ ਇਹ ਗੁਰੂ ਹੈ, ਸਭ ਤੋਂ ਵੱਡੀ ਗੁਰੂ ਹੈ, ਉਸਦੀ ਉਚਾਰਨ ਕੀਤੀ ਹੋਈ ਹੈ। ਹੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾਲ। ਜਿਹੜੀ ਨਾਨਕ ਸਾਹਿਬ ਨੇ ਵੀ ਜੈਸੀ ਸਾਨੂੰ ਵਾਹਿਗੁਰੂ ਪਰਮੇਸ਼ਰ ਵੱਲੋਂ ਬਾਣੀ ਇਸ ਰੂਪ ਦੇ ਵਿੱਚ ਆ ਰਹੀ ਹੈ, ਕਹਿੰਦੇ ਬਜਾ ਮਰਦਾਨਿਆਂ ਨਵਾਬ ਗੁਰਬਾਣੀ ਆ ਗਈ ਹੈ। ਕਹਿੰਦੇ ਜੀ ਆਉਂਦੀ ਕਿੱਥੋਂ ਜਾਂ ਹੋਰ ਚੀਜ਼ ਹੈ, ਆਪਾਂ ਦੱਸਾਂਗੇ ਵੀ ਸੱਚਖੰਡ ਤੋਂ ਆਉਂਦੀ ਹੈ। ਵੀ ਸੱਚਖੰਡ ਵੀ ਬਹੁਤ ਦੂਰ ਹੋਊਗਾ ਕਿਤੇ ਜਾਂ ਹੋਰ ਚੀਜ਼ ਹੋਊਗਾ ਨਾ, ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਉਹ ਸੱਚ ਸਰੂਪ ਹੈ, ਉਹੀ ਸੱਚਖੰਡ ਹੈ। ਇਹ ਪਰਮਾਰਥ ਦੀ ਉੱਤਮ ਅਤੇ ਉੱਚੀ ਵਿਚਾਰ ਹੈ। ਉਹ ਸੱਚਖੰਡ ਦੀਆਂ ਹੋਰ ਵੀ ਵਿਚਾਰਾਂ ਹਨ, ਜੇ ਸੁਣਨ ਵਾਲਿਆਂ ਦੇ ਚਿੱਤਾਂ ਦੇ ਵਿੱਚ ਹੋਏ ਵੀ ਉਸੇ ਨੂੰ ਸੱਚ ਕਹਿੰਦੇ, ਹੋਰ ਕਹਿੰਦੇ ਵੀ ਉਹ ਅਮਕਾ ਭਗਤ ਸੱਚਖੰਡ ਦੇ ਵਿੱਚ ਗਿਆ ਜੀ, ਉਹ ਜਾਂਦੇ ਉਹ ਜਾਂਦਾ ਸੀ ਉੱਥੇ ਪਹੁੰਚ ਗਿਆ, ਉਹਦੀ ਵੀ ਹੈ। ਉਹ ਜੈਸੇ ਕਿਸੇ ਦੀ ਬੁੱਧੀ ਦੀ ਵਿਚਾਰ ਹੈ ਜਾਂ ਜਿੱਥੇ ਸਟੇਜ 'ਤੇ ਕੋਈ ਅਵਸਥਾ ਦੇ ਵਿੱਚ ਉਹਨੂੰ ਖੜ੍ਹਨਾ ਹੈ, ਵੈਸਾ ਹੀ ਵਿਚਾਰ ਹੈ। ਹਰ ਜੇਰ ਚੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ, ਜਿਸ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਸਾਰੇ ਹੀ ਨਿਭਦੇ ਹੈ, ਸਾਰੇ ਹੀ ਝੁਕਦੇ ਹੈ, ਉਸਦੇ ਅੱਗੇ ਹੰਕਾਰ ਨਹੀਂ ਕੋਈ ਕਰ ਸਕਦਾ, ਨਾ ਕੋਈ ਦੈਂਤ ਹੰਕਾਰ ਕਰ ਸਕਦਾ ਹੈ। ਠੀਕ ਹੈ, ਦੈਂਤ ਵਾਹਿਗੁਰੂ ਨੇ ਬਣਾਏ ਹੈ, ਦੈਂਤਾਂ ਨਾਲ ਹੋਰ ਨਹੀਂ ਕੋਈ ਲੜ ਸਕਦਾ, ਦੇਵਤੇ ਵੀ ਬਣਾਏ, ਦੇਵਤਿਆਂ ਨੂੰ ਵੀ ਉਹ ਰੱਬ ਨੂੰ ਨਹੀਂ ਮੰਨਦੇ ਹੈ, ਜਿਹੜੇ ਦੈਂਤ ਉਹ ਨਹੀਂ ਕਿਸੇ ਨੂੰ ਮੰਨਦੇ, ਬਣਾਏ ਪਰਮੇਸ਼ਰ ਨਹੀਂ ਨੇ। ਅਤੇ ਜਿਸ ਵੇਲੇ ਉਹਨਾਂ ਨੂੰ ਬੋਲਦਾ ਹੋ ਜਾਂਦਾ ਫਿਰ ਪਰਮੇਸ਼ਰ ਹੀ ਉਹਨਾਂ ਨਾਲ ਲੜਦਾ ਹੈ, ਹੋਰ ਨਹੀਂ ਕੋਈ ਲੜ ਸਕਦਾ। ਅਤੇ ਉਹ ਇਹ ਹਿੰਦੂ ਮਤ ਦੇ ਅਨੁਸਾਰ ਵੀ ਉਹ ਆ ਮਨੁੱਖ ਨੂੰ ਤਾਂ ਕਹਿੰਦੇ ਵੀ ਉਹਨੂੰ ਨਰਕ 'ਚ ਪਾਵਾਂਗੇ ਜਿਹੜਾ ਪਾਪ ਕਰੂਗਾ, ਉਹਨਾਂ ਨੇ ਪਾਪ ਕਰਨੇ ਹੀ ਕਰਨੇ ਹੈ ਅਤੇ ਉਹਨਾਂ ਨੂੰ ਪਰਮੇਸ਼ਰ ਨੇ ਮਾਰਨਾ ਹੀ ਮਾਰਨਾ ਹੈ, ਉਹ ਨਰਕ ਦੇ ਵਿੱਚ ਕਿੱਥੇ ਪੈਣਗੇ। ਇਹ ਤਾਂ ਮਨੁੱਖ ਨਰਕ ਦੇ ਵਿੱਚ ਪੈਣਗੇ ਜਾਂ ਦੇਵੀ ਦੇਵਤੇ ਉਹ ਬਣਾਤੇ ਉਹ ਹਾਲੇ ਕਹਿੰਦੇ ਫਿਰ ਆ ਜਾਣਗੇ ਉਹਨਾਂ ਵਾਸਤੇ, ਅਤੇ ਉਹਨਾਂ ਤੋਂ ਉਹ ਤਾਂ ਕਹਿੰਦਾ ਵੀ ਜਿਹੜਾ ਨਰਕ 'ਚ ਪਾਉਣ ਵਾਲਾ ਉਹ ਦੈਂਤ ਕਹਿੰਦੇ ਹੈ ਕਿ ਨਰਕ 'ਚ ਪਾਉਣ ਵਾਲਾ ਸਾਡੇ ਸਾਹਮਣੇ ਆਵੇ, ਜੰਗ ਕਰੇ, ਧਰਮ ਰਾਜਾ ਆ ਜਾਏ, ਹੋਰ ਕੋਈ ਆ ਜਾਏ, ਵਿਸ਼ਨੂੰ ਆ ਜਾਏ, ਕੋਈ ਆ ਜਾਏ। ਹਾਂ ਫਿਰ ਕਹਿੰਦੇ ਵੀ ਫਿਰ ਉਹ ਕੋਈ ਨਹੀਂ ਆਉਂਦਾ ਉਹਨਾਂ ਦੇ ਸਾਹਮਣੇ, ਫਿਰ ਰੱਬ ਆਉਂਦਾ ਆਪ, ਉਹ ਵਾਹਿਗੁਰੂ ਪਰਮੇਸ਼ਰ ਜਿਸਨੇ ਬਣਾਏ ਆ, ਫਿਰ ਉਹਨਾਂ ਨੂੰ ਸੋਚ ਸਾਧ ਕੇ ਜਿਵੇਂ ਸਵਾਸ ਬੀਰਜ ਦੈਂਤ ਹੋਇਆ ਹੈ, ਸਵਾਸ ਬੀਰਜ ਦੈਂਤ ਹੋਇਆ ਹੈ, ਜਿਹੜੀ ਚੌਪਈ ਹੈ ਆਪਣੀ ਰਚੀ ਹੋਈ, ਹਮਰੀ ਕਰੋ ਹਾਰ ਦੇ ਰੱਛਾ, ਇਹਦੇ ਨਾਲ ਉਹ ਕਹਿੰਦੇ ਐਸਾ ਸੀ ਉਹ ਦੱਸੋ ਵੀ ਪੈਦਾ ਤਾਂ ਵਾਹਿਗੁਰੂ ਨੇ ਕੀਤਾ, ਹੋਰ ਤਾਂ ਨਹੀਂ ਆਪੇ ਪੈਦਾ ਤਾਂ ਨਹੀਂ ਹੋ ਗਿਆ, ਉਹ ਐਸਾ ਬਲਵਾਨ ਜਾਂ ਵਿਸਥਾਰ ਵਾਲਾ ਸੀ, ਜਿਸ ਵੇਲੇ ਸਾਹ ਲੈਂਦਾ ਸੀ ਨਾ ਜੇ ਬਾਹਰ ਨੂੰ ਸਾਹ ਆਉਂਦਾ ਸੀ ਤਾਂ ਤੂਫਾਨ ਉੱਠ ਖੜਦਾ ਸੀ, ਅਤੇ ਜਿਸ ਵੇਲੇ ਅੰਦਰ ਨੂੰ ਸਾਰੇ ਉਹਦੇ ਜੀ ਅੰਦਰ ਅੰਦਰ ਚਲੇ ਜਾਂਦੇ ਸੀ, ਜਿਵੇਂ ਕੁੰਭਕਰਨ ਜਾਂ ਹੋਰ ਉਹਦੀਆਂ ਵਿਚਾਰਾਂ ਨੇ, ਉਹ ਫਿਰ ਜਿਵੇਂ ਅਭਿਮਾਨ ਉਤਾਰਨ ਦੇਵਤਿਆਂ ਮੈਂ ਦੈਨ ਤੋਂ ਪਾਇਆ ਵੀ ਦੇਵਤਿਆਂ ਨੂੰ ਹੰਕਾਰ, ਫਿਰ ਉਹੋ ਜਿਹਾ ਦੈਨ ਪਈ, ਉਹ ਦੈਨ ਤਾਂ ਉਹਨਾਂ ਨੇ ਤਾਂ ਉਹ ਔਗਣ ਕਰਨੇ ਹੀ ਕਰਨੇ ਆ, ਪਰਮੇਸ਼ੁਰ ਨਾਲ ਵੀ ਲੜਦੇ ਵੀ ਆ ਜਾ ਲੜ ਲਾ ਸਾਡੇ ਨਾਲ ਲੜ ਲਾ ਜਾਂ ਹੋਰ ਚੀਜ਼ ਹੈ। ਅਤੇ ਇਹ ਜੀ ਵੱਧਦਾ ਵੱਧਦਾ ਵੱਧ ਗਿਆ ਅਤੇ ਸਾਰੇ ਦੇਵੀ ਦੇਵਤੇ ਵੀ ਹਾਰ ਗਏ ਸਾਰੇ। ਅਤੇ ਫਿਰ ਕਹਿੰਦੇ ਵੀ ਇਹ ਦੇਵੀ ਦੇਵਤੇ ਵੀ, ਵਿਸ਼ਨੂੰ ਬ੍ਰਹਮਾ ਵੀ, ਸੂਰਜ ਵੀ, ਆਪਣੇ ਗਣੇਸ਼ ਵੀ ਅਤੇ ਸ਼ਕਤੀ ਵੀ, ਇਹ ਪੰਜ ਈਸ਼ਵਰ ਪੁਰਾਣਿਕ ਮਤ ਵਾਲਿਆਂ ਨੇ ਮੰਨੇ ਹਨ। ਕੀ ਕਹਿੰਦੇ ਜੀ ਵੇਦਾਂਤੀਆਂ ਨੇ, ਵੇਦਾਂਤੀ ਨੇ ਇਹਨਾਂ ਨੂੰ ਈਸ਼ਵਰ ਮੰਨਦੇ। ਹਾਂ ਸ਼ਕਤੀ ਵਾਲੇ ਹੈਗੇ ਆ ਜਾਂ ਹੋਰ ਚੀਜ਼ ਹੈ, ਅਤੇ ਉਹ ਜਿਹੜਾ ਅਸਲੀ ਗਿਆਨ ਵਾਹਿਗੁਰੂ ਪਰਮੇਸ਼ੁਰ ਨੇ ਰਿਸ਼ੀਆਂ ਮੁਨੀਆਂ ਨੂੰ ਦਿੱਤਾ ਉਹ ਤਾਂ ਇੱਕੋ ਹੀ ਹੈ ਸਿਰਫ। ਅਤੇ ਉਹ ਜੀ ਇਹ ਸਾਰੇ ਦੇਵਤੇ ਬ੍ਰਹਮਾ ਵਿਸ਼ਨ ਸਭਾ ਡਰਪਾਨੇ ਕਾਲ ਪੁਰਖ ਕੀ ਸ਼ਰਨ ਸਿਧਾਨ ਹੈ, ਜਿਹੜਾ ਵਾਹਿਗੁਰੂ ਪਰਮੇਸ਼ੁਰ ਉਹਦੇ ਵਿੱਚ ਸਾਨੂੰ ਵਿਚਾਰੋ। ਹੁਣ ਫਿਰ ਇਹਦੇ ਨਾਲ ਜੰਗ ਕਰਨ ਵਾਸਤੇ ਰੂਪ ਧਾਰਿਆ ਪਰਮੇਸ਼ੁਰ ਨੇ, ਮਹਾਕਾਲ ਨੇ ਉਸ ਵੇਲੇ। ਫਿਰ ਇਹ ਜੰਗ ਹੁੰਦਾ ਸੀ, ਜਿਹੜਾ ਮਹਾਕਾਲ ਸੀ ਇਹਨੂੰ ਮਹਾਕਾਲ ਕਹਿੰਦੇ ਹੈ, ਉਹ ਵੀ ਇਹ ਜਿੰਨੇ ਸ਼ਸਤਰ ਮਾਰੇ ਇਹਦੇ ਇਸ ਦੈਨ ਦੇ, ਅਤੇ ਉਹਦੇ ਤਾਂ ਲੱਗਦੇ ਨਹੀਂ ਹੈ, ਲੱਗਦੇ ਜਿਹੜੇ ਲੱਗਦੇ ਨੇ ਉਹਦੇ ਵਿੱਚ ਹੀ ਪ੍ਰਵੇਸ਼ ਹੋ ਜਾਂਦੇ, ਪਤਾ ਹੀ ਨਹੀਂ ਲੱਗਦਾ। ਅਤੇ ਜੇ ਉਹਦੇ ਲੱਗਦੇ ਆ ਲਹੂ ਨਿਕਲਦਾ ਇੱਕ ਕਤਰਾ, ਤਾਂ ਉਸ ਤਰ੍ਹਾਂ ਦੇ ਦੈਂਤ ਬਣ ਜਾਂਦੇ ਆ। ਦੇਖੋ ਉਹ ਉਹਨੇ ਦੈਂਤ ਕਿੰਨੇ ਕਤਰੇ ਬਣ ਗਏ, ਅਤੇ ਇੰਨੇ ਦੈਂਤਾਂ ਦੇ ਨਾਲ ਸਾਰੀ ਧਰਤੀ ਸਮੁੰਦਰ, ਅਤੇ ਤੁਸੀਂ ਕਹੋਗੇ ਆਪਣੇ ਵਾਂਗੂ ਨਹੀਂ ਵੀ ਡੁੱਬ ਜਾਣਗੇ ਪਾਣੀ 'ਚ, ਉਹਨਾਂ ਨੇ ਤਾਂ ਸਮੁੰਦਰ ਵੀ ਗੋਡੇ ਗੋਡੇ ਹੀ ਆਉਂਦਾ ਕਹਿੰਦੇ, ਅਤੇ ਆਕਾਸ਼ ਵੀ ਭਰ ਗਿਆ ਸਾਰਾ ਜੰਗ ਕਰਦਿਆਂ ਕਰਦਿਆਂ ਇਹ ਸਾਰੀ ਚੀਜ਼। ਅਤੇ ਫਿਰ ਉਹ ਕਹਿੰਦਾ ਇਹਦੇ ਵੀ ਜਿਹੜਾ ਮਹਾਕਾਲ ਜੀ ਜਾਂ ਕਾਲ ਪੁਰਖ ਸੀਗਾ ਇਹਦੇ ਵੀ ਜਿਹੜੇ ਸ਼ਸਤਰ ਲੱਗਦੇ, ਅਤੇ ਉਹ ਅੱਗਿਓਂ ਦੈਂਤ ਕਹਿੰਦਾ ਹੈ ਤੂੰ ਇਸ ਤਰ੍ਹਾਂ ਮਾਰਦਾ ਜਾਂ ਮੈਂ ਡਰਦਾ ਨਹੀਂ ਹੈ, ਰੇਰੇ ਕਾਲ ਫੂਲ ਵੀ ਮੈਂ ਇਹਨੂੰ ਹਰਾਤਾ ਜਾਂ ਪਿਛਾ ਮਾਰ ਦਿੰਦਾ, ਰੇਰੇ ਕਾਲ ਫੂਲ ਜਿਨ ਜਾਹੀ। ਮੈਂ ਵੀ ਨਾ ਹੰਕਾਰ ਦੇ ਵਿੱਚ ਫੁੱਲ ਫੁੱਲ ਕੇ ਅਤੇ ਫਿਰ ਆਹ ਮੇਰੇ ਨਾਲ ਜੰਗ ਮਚਾ, ਇਹ ਪਰਮੇਸ਼ੁਰ ਦੀ ਮੌਜ ਹੈ, ਲੀਲਾ ਹੈ, ਇਹ ਵਿਚਿੱਤਰ ਨਾਟਕ ਹੈ, ਦੇਖਣ ਆਇਓ ਜਗਤ ਤਮਾਸ਼ਾ ਵਾਹਿਗੁਰੂ ਪਰਮੇਸ਼ੁਰ ਦਾ। ਸੋ ਇਹ ਫਿਰ ਅਖੀਰ 'ਤੇ ਇਹਨੂੰ ਸਮਾਪਤ ਕਰਨਾ ਚਾਹਿਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ। ਅਤੇ ਫਿਰ ਕਹਿੰਦੇ ਉਹ ਨਿਹੰਗ ਸਿੰਘ ਅਤੇ 24 ਹੋਰ ਪੜ੍ਹੇ ਵੀ ਉਹਦਾ ਦੋਵੇਂ ਬਾਹਾਂ ਕੱਟ ਦਿੱਤੀਆਂ, ਫਿਰ ਉਹ ਕੱਟ ਦਿੱਤਾ, ਫਿਰ ਆਪਣੇ ਪੜਦੇ ਪੁੰਨਰ ਆਸ਼ੀਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ। ਇਹਦੇ ਫਿਰ ਸਾਰੇ ਇਹਦੇ ਜਿਹੜੇ ਉਹ ਵੀ ਇਹਦਾ ਖਿੱਚ ਲਿਆ, ਸਾਰੀਆਂ ਚੀਜ਼ਾਂ ਖਿੱਚ ਲਈਆਂ, ਲਹੂ ਤੋਂ ਪੈਦਾ ਹੁੰਦੇ ਸੀ, ਇਹਦੇ ਸਵਾਸਾਂ ਤੋਂ ਪੈਦਾ ਹੋਣ ਲੱਗ ਪਏ, ਦੈਂਤ ਮਰੇ ਹੈ ਨਾ ਸਵਾਸਾਂ ਤੋਂ ਵੀ, ਫਿਰ ਇਹਨੂੰ ਸਵਾਸ ਵੀ ਖਿੱਚ ਲਏ, ਜਿਹੜਾ ਮਹਾਕਾਲ ਸੀ ਉਹ ਸਵਾਸ ਵੀ ਖਿੱਚ ਲਏ, ਫਿਰ ਉੱਥੋਂ ਵੀ ਪੈਦਾ ਹੋਣੇ ਹਟ ਗਏ। ਫਿਰ ਉਸਨੇ ਕਿਹਾ ਵੀ ਇਹਦੇ ਫੁਰਨੇ 'ਚੋਂ ਪੈਦਾ ਹੁੰਦੇ ਆ, ਦੇਖੋ ਫੁਰਨੇ 'ਚ ਤਾਂ ਪਰਮੇਸ਼ੁਰ ਦੀ ਸ੍ਰਿਸ਼ਟੀ ਪੈਦਾ ਹੁੰਦੀ ਹੈ, ਉਹ ਵੀ ਇੱਕ ਤਮਾਸ਼ਾ ਜਿਹਾ ਬਣਾ ਦਿੱਤਾ ਪਰਮੇਸ਼ੁਰ ਨੇ ਵੇਖ ਲਿਆ ਵੀ, ਅਤੇ ਉਹਦੇ ਪੈਦਾ ਫਿਰ ਇਸਦਾ ਮਨ ਵੀ ਖਿੱਚ ਲਿਆ ਅਤੇ ਆਪ ਹੀ ਪੈਦਾ ਕੀਤਾ ਸੀ, ਕਹਿੰਦੇ ਜੋਤ ਦੇ ਵਿੱਚ ਜੋਤ ਕਰ ਲਈ। ਚਲੋ ਐਸੇ ਐਸੇ ਵਿਚਾਰ ਹਨ ਬੜੇ ਸ਼ੁੱਧ ਪਵਿੱਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਖੇਪ ਰੂਪ ਦੇ ਨਾਲ ਦਸਵੇਂ ਸਰੂਪ ਨੇ ਤਾਂ ਫਿਰ ਬਹੁਤ ਵਿਸਥਾਰ ਦੇ ਨਾਲ ਇਹ ਸਾਰੀਆਂ ਚੀਜ਼ਾਂ ਗੁਰਸਿੱਖਾਂ ਦੇ ਅੰਦਰ ਸੂਰਬੀਰਤਾ ਵਾਹਿਗੁਰੂ ਦੀ ਸ਼ਰਨ ਭਰਨ ਵਾਸਤੇ ਇਹ ਲਿਖੀਆਂ ਹਨ ਆਪਣੇ ਦਸਵੇਂ ਦੇ ਵਿੱਚ ਵਿਸਥਾਰ ਪੂਰਵਕ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਖੇਪ ਰੂਪ ਕਰਕੇ ਲਿਖੀਆਂ ਹਨ ਉਹ ਸਾਖੀਆਂ ਹਨ। ਹਰ ਜੇਸ ਚੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ ਅਤੇ ਉਹਦੇ ਵਿੱਚ ਜੁੜਨਾ ਚਾਹੀਦਾ ਉਹਦੀ ਸ਼ਰਨ ਲੈਣੀ ਚਾਹੀਦੀ ਹੈ ਉਹਦੀ ਭਗਤੀ ਕਰਨੀ ਚਾਹੀਦੀ ਹੈ। ਜੇ ਉਹਦੀ ਭਗਤੀ ਕਰਨੀ ਉਹ ਆਪਣੀ ਸ਼ਰਨ ਦੇ ਵਿੱਚ ਪਿਆ ਨੂੰ ਕਿਸੇ ਨਾ ਦੇਈ ਬੰਨ ਦਾਵਨ ਨਾਮ ਹੈ ਪੱਲੇ ਦਾ ਲੜ ਉਸਦੇ ਲੜ ਲੱਗਿਆ ਉਸਦੀ ਸ਼ਰਨ ਲੱਗਿਆ ਉਸਦੇ ਵਿੱਚ ਪਿਆ ਉਸਦਾ ਪੱਖ ਨੂੰ ਪੱਲਾ ਲੈਣੇ ਕਰਕੇ ਭਗਤੀ ਕਰਨ ਲੱਗੇ ਕਿਸੇ ਨਾ ਦੇਈ ਬੰਨ ਫਿਰ ਉਹ ਜਿਵੇਂ ਕੋਈ ਆਪੋ ਵਿੱਚ ਹੀ ਲੜਦੇ ਹੋਣ ਅਤੇ ਉਹਦੇ ਸੇਵਕਾਂ ਨੂੰ ਕੋਈ ਵੀ ਚਲੋ ਜੀ ਮੈਂ ਹਾਰ ਗਿਆ ਜਿਹੜੇ ਤੁਸੀਂ ਕਹਿੰਦੇ ਹੋ ਜਿਵੇਂ ਪ੍ਰਸੰਗ ਆਉਂਦਾ ਆਪਣੇ ਉਹ ਰਾਖਸ਼ ਦਾ ਪ੍ਰਸੰਗ ਆਉਂਦਾ ਅਤੇ ਇਹਦਾ 16,000 ਭੂਮਾਨਸਰ ਇਹਨਾਂ ਦੇ ਕੰਮ ਇਹੋ ਜਿਹੀ ਹੈ ਦੈਂਤਾਂ ਦੇ ਅਤੇ ਇਹ ਪੰਜਾਂ ਦੇ ਇਹ ਲੱਗੇ ਹੋਏ ਨੇ ਜਿਵੇਂ ਸੁੰਭ ਨਸੁੰਭ ਦਾ ਆਉਂਦਾ ਆ ਚੰਡੀ ਚਰਿੱਤਰ ਆਉਂਦਾ ਆ ਵੀ ਉਹ ਕਹਿੰਦੇ ਉਹ ਪਰਮੇਸ਼ੁਰ ਨੇ ਤੈਂ ਹੀ ਦੁਰਗਾ ਸਾਜ ਕੇ ਇੱਕ ਇਸਤਰੀ ਦੇ ਰੂਪ ਦੇ ਵਿੱਚ ਇਸਤਰੀ ਬਣਾਤੀ ਉਹਦੇ ਹੱਥਾਂ 'ਚ 8 ਸ਼ਸਤਰ ਫੜੇ ਹੋਏ ਨੇ ਉਹ ਇਹ ਦੈਂਤ ਜਿਹੜੇ ਨੇ ਜਿਹੜਾ ਨਾਰ ਮੈਂ ਪੁਰਖ ਮੈਂ ਨਾਰੀ ਬੂਝੋ ਬ੍ਰਹਮ ਗਿਆਨੀ ਇਹਦੇ ਆਸ ਪਾਇਆ ਹੋਇਆ ਸਾਡੇ ਅੰਦਰ ਮਨੁੱਖਾਂ ਦੇ ਇਹਦੇ ਵਿੱਚ ਬਹੁਤ ਡੂੰਘਾ ਪਾਇਆ ਹੋਇਆ ਮਾੜਾ ਜਿਹਾ ਜੀ ਵੇਖ ਲਏ ਅੱਖਾਂ ਨਾਲ ਰੂਪ ਦੇ ਤਾਂ ਉੱਥੇ ਹੀ ਮਨ ਬਸ ਉਲਟ ਜਾਂਦਾ ਅਤੇ ਇਹ ਆਪਣੇ ਇਹ ਜਿਹੜੀ ਦੁਰਗਾ ਸੀਗੀ ਇਹ ਦੈਂਤ ਬਹੁਤੇ ਵੱਧ ਗਏ ਅਤੇ ਹੁਣ ਇਹ ਦੇਖ ਲਓ ਕਹਿੰਦੇ ਤੈਨੂੰ ਤਾਂ ਕੁੜੀ ਨਹੀਂ ਮਾਰਤਾ ਇਸਤਰੀ ਨਹੀਂ ਮਾਰਤਾ ਤੂੰ ਕਿਹੜਾ ਜਵਾਨ ਹੈ ਉਹ ਇਹਦੇ ਜਿਹੜੇ ਵਜ਼ੀਰ ਵਜ਼ੂਰ ਸੀਗੇ ਉਹ ਕਹਿੰਦੇ ਜੀ ਵੀ ਇਹ ਸਾਡਾ ਜਿਹੜਾ ਰਾਜਾ ਹੈ ਨਾ ਸੁੰਭ ਅਤੇ ਇਹਦੇ ਵਰਨਯੋਗ ਹੈ ਵਰਨਯੋਗ ਹੈ ਅਤੇ ਉਹਨਾਂ ਨੂੰ ਕਹਿੰਦੇ ਵੀ ਇਹਨੂੰ ਕਾਬੂ ਕਰੋ ਉਹ ਆਉਂਦੇ ਆ ਜਿਹੜੀ ਚੰਡੀ ਆ ਉਹ ਮਾਰੀ ਜਾਂਦੀ ਹੈ ਉਹਦੇ ਤੋਂ ਉੱਥੋਂ ਹੀ ਕਾਲੀ ਦਾ ਜਾਂ ਹੋਰ ਚੀਜ਼ ਇਹ ਪ੍ਰਸੰਗ ਹੁੰਦਾ ਹੈ ਇਸ ਤਰ੍ਹਾਂ ਇਹ ਫਿਰ ਸਾਰੇ ਸਮਾਪਤ ਕਰ ਦਿੱਤੇ ਇਹ ਚੰਡੀ ਨੇ ਅਤੇ ਦੇਵਤਿਆਂ ਨੂੰ ਭਜਾਇਆ ਹੋਇਆ ਸੀ ਇੰਦਰ ਲੋਕ 'ਚੋਂ ਉੱਥੇ ਫਿਰ ਉਹਨੂੰ ਰਾਜ ਦੇਵਤੇ ਬਿਠਾ ਦਿੱਤਾ ਇਹ ਵਾਹਿਗੁਰੂ ਦਾ ਦੇਖਣ ਆਇਓ ਜਗਤ ਤਮਾਸ਼ਾ ਇਹ ਵਿਚਿੱਤਰ ਨਾਟਕ ਹੈ ਦਸਮ ਦੇ ਵਿੱਚ ਆਉਂਦਾ ਸਾਰਾ ਹੀ ਵਿਚਿੱਤਰ ਤਾਨਾਂ ਤਰ੍ਹਾਂ ਦਾ ਤਮਾਸ਼ਾ ਹੈ ਅਤੇ ਜਿਨ੍ਹਾਂ ਦੀਆਂ ਬੁੱਧੀਆਂ ਅੱਜ ਕੱਲ੍ਹ ਵੀ ਹੋਰ ਦੀਆਂ ਹੋਰ ਭਗਤੀ ਤੋਂ ਸ਼ਰਧਾ ਤੋਂ ਗੁਰੂ ਜੀ ਤੋਂ ਆਪਣੇ ਹੀਣੀਆਂ ਹਨ ਉਹ ਹੋਰ ਤਰ੍ਹਾਂ ਦੀਆਂ ਤਰਕਾਂ ਕਰਦੇ ਨੇ ਉਹ ਗੁਣ ਤਾਂ ਗ੍ਰਹਿਣ ਕਰਦੇ ਨਹੀਂ ਦਸਮ ਵਿੱਚੋਂ ਜਾਂ ਹੋਰ ਚੀਜ਼ ਤੋਂ ਅਤੇ ਉਹ ਦੂਜੇ ਪਾਸੇ ਹੀ ਕਰਦੇ ਨੇ ਅਤੇ ਦੁਨੀਆਂ ਦੇ ਵਿੱਚ ਐਸਾ ਹੀ ਪ੍ਰਸੰਗ ਚੱਲਿਆ ਹੋਇਆ ਹੈ ਸ਼ਰਧਾਲੂ ਵੀ ਨੇ ਇੱਕ ਆਪਣੇ ਐਸੇ ਵੀ ਸ਼ਰਧਾਲੂ ਹੈਗੇ ਆ ਕਿ ਜਿਹੜੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਘਰਾਂ ਤੋਂ ਚੱਲਦੇ ਨੰਗੇ ਪੈਰੀਂ ਇਸ਼ਨਾਨ ਕਰਕੇ ਅਤੇ ਫਿਰ ਮੱਥਾ ਟੇਕਣਾ ਉਹ ਵੀ ਹੈ ਅਤੇ ਆ ਹੁਣ ਸੁਣਿਆ ਹੋਇਆ ਵੀ ਉਹ ਵੀ ਇੱਕ ਉਹਦੀ ਬੁੱਧੀ ਐਸੀ ਭ੍ਰਿਸ਼ਟ ਹੋਈ ਉਹ ਉੱਥੇ ਹੀ ਬੈਠਣਾ ਚਾਹੁੰਦਾ ਸੀ ਕੋਈ ਕਾਲ ਰੱਖਦੇ ਪਰ ਆਪਣਾ ਪਾਈ ਪਹਿਰਾ ਸੀਗਾ ਉਹਨਾਂ ਨੇ ਰੋਕ ਲਿਆ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਹਰ ਸੱਜਣ ਦਾਵਨ ਲੱਗਿਆ ਕਿਸੇ ਨੇ ਦੇਈ ਬੰਨ ਨਹੀਂ ਦਿੰਦਾ ਵੀ ਬੰਨ ਕੇ ਦਿੱਤਾ ਵੀ ਲੈ ਜਾਓ ਜੀ ਤੁਸੀਂ ਇਹ ਤੁਹਾਡੇ ਅਧੀਨ ਹੋ ਗਏ ਵਾਹਿਗੁਰੂ ਪਰਮੇਸ਼ਰ ਉਹਨੂੰ ਕੋਈ ਧਰਮ ਰਾਜਾ ਜਾਂ ਹੋਰ ਵਿਸ਼ਨੂੰ ਬ੍ਰਹਮਾ ਜਾਂ ਹੋਰ ਕੋਈ ਨਹੀਂ ਵਾਹਿਗੁਰੂ ਦੇ ਭਗਤ ਤੋਂ ਨਹੀਂ ਉਹਨੂੰ ਨਹੀਂ ਲਿਜਾ ਸਕਦੇ ਕਿਸੇ ਤਰ੍ਹਾਂ ਵੀ ਨਾ ਉਹਨੂੰ ਅਧੀਨ ਕਰ ਸਕਦੇ ਆ ਨਾ ਉਹਨੂੰ ਜਮਰਾਜ ਮਾਰ ਸਕਦਾ, ਨਾ ਕਾੜੀ ਮਾਰ ਸਕਦਾ, ਕੋਈ ਨਹੀਂ ਉਸਨੂੰ। ਤਾਂ ਇਹ ਭਗਤ ਜੀ ਨੇ ਪੰਡਿਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਨੇ। ਹਰ ਸੱਜਣ ਦਾਵਨ ਲੱਗਿਆ ਕਿਸੇ ਨੇ ਦੇਈ ਬੰਨ ਲੱਗੇ ਜੀ।
ਮਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਾਹੀ ਸਨ।
ਇਹ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਏ। ਜੇ ਵਸ ਮੰਗੀਏ ਸੋਈ ਪਾਈਏ, ਹਰ ਨਾਮ ਚਿਤ ਲਾਈਏ। ਗੋਹਜ ਗੱਲ ਕੀਚੇ ਸਤਿਗੁਰੂ ਪਾਸ, ਪਰ ਇਹਨਾਂ ਅੰਦਰ ਕਪਟ ਹੋਵੇ ਜਾਂ ਹੋਰ ਚੀਜ਼ ਹੋਵੇ, ਸ਼ੁੱਧ ਮਨ ਹੋਵੇ, ਰਹਿਤ ਵਹਿਤ ਠੀਕ ਹੋਵੇ, ਅਤੇ ਫਿਰ ਸਭ ਵਡਿਆਈਆਂ ਵਾਹਿਗੁਰੂ ਪਰਮੇਸ਼ਰ ਵਿੱਚ ਦੱਸਦਾ ਹੈ। ਅਤੇ ਕੀ ਫਿਰ ਪੜੋ ਪੰਕਤੀ,
ਮਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਾਹੀ ਸਨ।
ਅਤੇ ਮਾਨਕ ਮੋਤੀ, ਇਹ ਵਾਹਿਗੁਰੂ ਪਰਮੇਸ਼ਰ ਇੱਕ ਮਾਨਕ ਹੁੰਦੇ, ਜਿਵੇਂ ਪੱਥਰਾਂ ਦੀ ਕਿਸਮ ਹੈ, ਹੀਰੇ ਜਵਾਹਰਾਤ ਹੈ, ਲਾਲ ਹੈ, ਮਾਨਕ ਵੀ ਹੈ। ਮਾਨਕ ਮੋਤੀ ਨਾਮ ਪ੍ਰਭ, ਇੱਧਰ ਗੁਰਮੁਖਾਂ ਦਾ ਜਿਹੜਾ ਨਾਮ ਹੈ, ਇਹੀ ਉਹਨਾਂ ਨਾਲੋਂ ਸਭ ਨਾਲੋਂ ਅਮੋਲਕ ਹੈ। ਜਿਹੜਾ ਕਿ ਮਾਨਕ ਜਿਹੜਾ ਮੰਨਣ ਕਰਨਾ ਹੈ ਨਾਮ ਦਾ, ਉਹੀ ਕਹਿੰਦੇ ਆ ਮਾਨਕ ਮੋਤੀ ਨਾਮ ਪ੍ਰਭ। ਰਤਨ ਜਵੇਹਰ, ਅਤੇ ਰਤਨ ਜਿਹੜਾ ਵੈਰਾਗ ਸੇ ਮਤ ਵਿੱਚ, ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇਹਨਾਂ ਦੇ ਸਹਿਤ ਹੋ ਕੇ ਅਸੀਂ ਜਪਜੀ ਸਾਹਿਬ ਪੜ੍ਹ ਲਿਆ, ਹੋ ਗਿਆ। ਕਹਿੰਦੇ ਉਹ ਅਜੇ ਲਾਭ ਤਾਂ ਹੋਇਆ ਨਹੀਂ, ਨਾ ਕੋਈ ਸ਼ਕਤੀ ਆਈ ਹੈ, ਨਾ ਕੋਈ ਰਸ ਆਇਆ ਹੈ, ਨਾ ਮਤ ਵਿੱਚ ਰਤਨ ਜਵਾਹਰ ਮਾਨਕ, ਮਤ ਵਿੱਚ ਰਤਨ ਵੈਰਾਗ ਹੋਵੇ ਅਤੇ ਮਾਨਕ ਮੰਨਣ ਹੋਵੇ, ਫਿਰ ਹੁੰਦਾ ਹੈ ਗਿਆਨ ਵਾਹੀ। ਜੇ ਇੱਕ ਗੁਰ ਕੀ ਸਿੱਖ, ਜੇ ਇੱਕ ਗੁਰੂ ਕੀ ਸਿੱਖਿਆ ਸੁਣ ਕੇ ਵੈਰਾਗ ਸਹਿਤ ਉਹਦਾ ਮੰਨਣ ਕਰੇ, ਨਿਦਾਸਨ ਕਰੇ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚਾ ਕਾ ਗੁਰੂ ਏਕ ਧਿਆਨ, ਫਿਰ ਹੋਊਗਾ। ਰਤਨ ਜਵੇਹਰ ਲਾਲ ਹਰ, ਕੀ ਹੈ ਰਤਨ?
ਮਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਾਹੀ ਸਨ।
ਬਾਹਰਲੇ ਮੋਤੀਆਂ ਮਾਨਕਾਂ ਨੂੰ ਤਾਂ ਉਹ ਦੇਖ ਲਓ ਵੀ ਕੋਈ ਚੁਰਾ ਕੇ ਵੀ ਲੈ ਜਾਂਦੇ ਹੈ, ਅਤੇ ਕੋਈ ਜ਼ਬਰਦਸਤੀ ਖੋਹ ਵੀ ਲੈਂਦੇ ਹੈ, ਵੀ ਇਹਨੂੰ ਨਾਮ ਪਰਮੇਸ਼ਰ ਦੇ ਨੂੰ ਇੱਧਰ ਕਿਹੜੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਚੋਰ ਨੇ, ਇਹ ਵਿਘਨ ਪਾਉਂਦੇ ਹੈ, ਚੁਰਾ ਕੇ ਲੈ ਜਾਂਦੇ ਹੋਰ ਸਾਧਨਾਂ ਨੂੰ ਵੀ। ਪਰ ਇਹਨੂੰ ਨਾਮ ਨੂੰ ਜਿਹੜੇ ਜਿਨ ਨਾਮ ਦੀ ਸ਼ਰਨ ਲਈ ਹੈ ਭਗਤੀ ਕਰਦਾ ਹੈ, ਉਹਦੇ 'ਤੇ ਬਲ ਨਹੀਂ ਉਹ ਪਾ ਸਕਦੇ। ਜਿਨ ਸ਼ਰਨ ਲਈ ਉਹ 'ਤੇ ਉਹਦਾ ਮੰਨਣ ਕਰਦਾ ਹੈ, ਜਿਨ ਵਾਹਿਗੁਰੂ ਦੀ ਓਟ ਲਈ ਹੋਈ ਹੈ।
ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ।
ਰੰਗ ਇੱਕ ਪਲ ਹੈ, ਰੰਗ ਜਿਹੜੇ ਨੇ ਕਾਲਾ, ਪੀਲਾ, ਚਿੱਟਾ, ਲਾਲ, ਹਰਾ, ਇਹ ਵੀ ਰੰਗ, ਇਹਨਾਂ ਨੂੰ ਕਹਿੰਦੇ ਰੰਗ ਹੈ। ਨੀਲੀ ਦਸਤਾਰ ਹੈ, ਆਪਣੇ ਚਿੱਟੀ ਦਸਤਾਰ ਹੈ, ਅਤੇ ਦੂਸਰੀ ਹੈ ਚਿੱਟਾ ਚੋੜਾ ਹੈ, ਨੀਲਾ ਹੈ, ਪੀਲਾ ਹੈ, ਇਹ ਵੀ ਉਹਦਾ ਅਰਥ ਵੀ ਰੰਗ ਹੈਗਾ ਹੈ। ਅਤੇ ਰੰਗ ਸਭੇ ਨਾਰਾਇਣ ਹੈ, ਇਹ ਵੀ ਜਿੰਨੇ ਰੰਗ ਨੇ ਸਾਰੇ ਵਾਹਿਗੁਰੂ ਦੇ ਹੀ ਪੈਦਾ ਕੀਤੇ ਹੋਏ ਹੈ। ਕੋਈ ਚੀਜ਼ ਐਸੀ ਨਹੀਂ ਜਿਹੜੀ ਵਾਹਿਗੁਰੂ ਨੇ ਨਾ ਚੀਜ਼ ਪੈਦਾ ਕੀਤੀ ਹੋਵੇ, ਆਸਰੀ ਸੰਪਤੀ ਵੀ ਦੂਸਰੇ ਵੀ, ਜਿਹੜੇ ਕਾਮ ਕ੍ਰੋਧ ਉਹ ਵੀ ਉਸੇ ਦੇ ਪੈਦਾ ਕੀਤੇ ਹੋਏ ਹੈ। ਸਾਸਨ ਤੋਂ ਧੀਰੀ ਤਰਨ ਵਸਤੂ ਵਿਚਾਰ ਉਹ ਵੀ ਉਸੇ ਦੇ ਵੀ। ਰੰਗ ਸਭੇ ਰਾਇਣ, ਅਤੇ ਦੂਸਰਾ ਆਪਣੇ ਰੰਗ ਦਾ ਅਰਥ ਪ੍ਰੇਮ ਵੀ ਹੈ, ਇਹਦਾ ਰੰਗ ਹੋ ਗਿਆ, ਅਤੇ ਰੰਗ ਦਾ ਅਰਥ ਆਨੰਦ ਵੀ ਹੈ, ਰੰਗ ਮਾਣ ਦਾ ਪਿਆਰ ਹੈ। ਇਸ ਕਰਕੇ ਜੈਸੀ ਵਿਚਾਰ ਉਪਦੇਸ਼ ਨੇ ਜਿਸ ਖਿਆਲ ਨਾਲ ਰੱਖੀ ਉਹੀ ਅਰਥ ਹੋਊਗਾ, ਉਹਨੂੰ ਸੰਦਰਭ ਕਹਿੰਦੇ ਨੇ ਜਾਂ ਸਿਧਾਂਤ ਰੂਪ ਪ੍ਰਯੋਜਨ ਕਹਿੰਦੇ ਹੈ। ਪ੍ਰਯੋਜਨ ਅਰਥ ਉਹਦੇ ਅਨੁਸਾਰ ਹੀ ਅਰਥ ਹੋਣਾ। ਇਸ ਕਰਕੇ ਰੰਗ ਸਭੇ ਨਾਰਾਇਣ ਹੈ, ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਹੈ ਉਹਦੇ ਵਿੱਚ ਸਾਰੇ ਆਨੰਦ ਹੈ। ਕੋਈ ਇਹਨਾਂ ਨੂੰ ਬਾਹਰ ਨਹੀਂ ਰਹਿ ਜਾਂਦਾ। ਜੇਤੇ ਮਨ ਪਾਵਨ, ਜਿੰਨੇ ਵੀ ਮਨ ਪਾਉਂਦੇ ਆਨੰਦ ਹੈ ਨਾ, ਉਹ ਸਭ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਦੇ ਵਿੱਚ ਹੈ। ਬਲਕਿ ਉਹ ਫਿਰ ਝੂਠੇ ਸੁਖ ਰੂਪ ਆਨੰਦ ਵਾਹਿਗੁਰੂ ਦਿਖਾ ਦਿੰਦਾ ਹੈ, ਤੁਸ਼ ਵਿਖਾ ਦਿੰਦਾ ਹੈ, ਅਤੇ ਉਸ ਆਨੰਦ ਵਰਗਾ ਕੋਈ ਹੋਰ ਆਨੰਦ ਹੈ ਨਹੀਂ ਜੈਸਾ, ਕਿਉਂ ਉਹ ਆਨੰਦ ਸਰੂਪ ਹੀ ਹੈ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ,
ਜੋ ਹਰ ਲੋੜੇ ਸੋ ਕਰੇ, ਜੋ ਵਾਹਿਗੁਰੂ ਪਰਮੇਸ਼ੁਰ ਜੋ ਹਰ ਲੋੜੇ, ਜੋ ਵਾਹਿਗੁਰੂ ਪਰਮੇਸ਼ੁਰ ਸਰਬ ਕਲਾ ਸਮਰੱਥ ਹੈ, ਜੋ ਚਾਹੁੰਦਾ ਹੈ ਸੋ ਕਰੇ, ਉਹੀ ਕਰਦਾ ਹੈ, ਅਤੇ ਉਹਦੇ ਹੁਕਮ ਤੋਂ ਕੋਈ ਬਾਹਰ ਨਹੀਂ ਹੁੰਦਾ। ਸੋਈ ਜੀ ਕਰਨ, ਉਹੀ ਅੱਗੇ ਜੀ ਸਾਰੇ ਉਹ ਕੰਮ ਕਾਰ ਜਿੰਨੇ ਵੀ ਉਹ ਕਰਦੇ ਹੈ, ਅਤੇ ਜਿਹੜੇ ਆਪਣੀ ਹਉਮੈ ਦੇ ਵਿੱਚ ਪੈਂਦੇ ਹੈ ਜਾਂ ਉਸਦੀ ਸਿੱਖਿਆ ਨੂੰ ਨਹੀਂ ਮੰਨਦੇ ਗੁਰੂ ਕੀ ਨੂੰ, ਉਹ ਆਪਣਾ ਕੀਤਾ ਪਾਉਂਦੇ ਹੈ, ਉਹ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦੇ, ਉਹਨਾਂ ਨੂੰ ਦੰਡ ਮਿਲਦਾ ਹੈ। ਚਲੋ,
ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ,
ਜੋ ਵਾਹਿਗੁਰੂ ਪਰਮੇਸ਼ੁਰ ਨੇ ਫਿਰ ਆਪਣੇ ਬਣਾ ਲਏ ਵੀ ਇਹ ਹੁਣ ਜਿਵੇਂ ਮਹਾਰਾਜ ਨੇ ਕਿਹਾ ਵੀ ਜੋਗਾ ਸੰਧਾਵਨ ਦਾ ਪ੍ਰਸੰਗ ਉਹਨੂੰ ਹੰਕਤਾ ਹੋ ਗਈ, ਅਤੇ ਫਿਰ ਜਾਂ ਭਾਈ ਮੰਝ ਦੀ ਸਾਖੀ ਆਉਂਦੀ ਹੈ ਕਿੰਨੀ ਕਸ਼ਟ ਸੇਵਾ ਜਾਂ ਹੋਰ ਚੀਜ਼ ਹੈ, ਅਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਹੁਣ ਜੋ ਪ੍ਰਭ ਕੀਤੇ ਆਪਣੇ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਝਾ ਜਗ ਲੰਘਣ ਹਾਰ ਸਹੀ ਕਹੀਏ ਧੰਨ। ਉਹ ਆਪਣੇ ਧੰਨਤਾ ਯੋਗ ਸੰਸਾਰ ਦੇ ਵਿੱਚ ਕਹੀਦੇ ਨੇ, ਜਿਸ ਤਰ੍ਹਾਂ ਭਾਈ ਪਾਰੋ ਜੀ ਗੁਰੂ ਅੰਗਦ ਸਾਹਿਬ ਜੀ ਦੇ ਸਿੱਖ ਸਨ, ਅਤੇ ਇਹਨਾਂ ਨੂੰ ਪਰਮ ਹੰਸ ਕਹਿੰਦੇ ਸੀ। ਹੰਸ ਦਾ ਹੁੰਦਾ ਹੈ ਦੁੱਧ ਅਤੇ ਪਾਣੀ ਨੂੰ ਨਖੇੜ ਦਿੰਦਾ ਦੂਸਰੀਆਂ ਚੀਜ਼ਾਂ ਨੂੰ, ਇਸ ਤਰ੍ਹਾਂ ਮਿੱਥਿਆ ਵਸਤੂ ਅਤੇ ਸਤ ਵਸਤੂ ਹੈ। ਅਤੇ ਉਹ ਇਹ ਭਾਈ ਪਾਰੋ ਜੀ ਆਪਣੇ ਡੱਲੇ ਦੇ ਨਿਵਾਸੀ ਸਨ, ਅਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵੀ ਆਪਣੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਵੀ ਗੁਰਤਾ ਗੱਦੀ ਇਹ ਉੱਥੇ ਪਹੁੰਚਣੀ ਹੈ, ਇਹਨਾਂ ਨੂੰ ਕਿਹਾ ਭਾਈ ਪਾਰੋ ਜੀ ਨੂੰ ਵੀ ਆਓ ਜੀ ਤੁਸੀਂ ਯੋਗ ਹੋ, ਪਰਮ ਹੰਸ ਹੋ, ਪਰਮ ਪਦਵੀ ਹੈ ਤੁਹਾਡੀ, ਹਰ ਵੇਲੇ ਉਸ ਰੂਪ ਦੇ ਵਿੱਚ ਸਤਿਗੁਰ ਵਾਸਤੇ ਤੁਸੀਂ ਲਓ ਪਦਵੀ। ਇਹ ਕਹਿੰਦਾ ਨਹੀਂ ਮਹਾਰਾਜ, ਇਹ ਜਿੱਥੇ ਜਾਣੀ ਹੈ ਉੱਥੇ ਦਿਓ, ਮੈਂ ਤਾਂ ਦਾਸ ਹਾਂ ਤੁਹਾਡਾ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਚੰਗਾ, ਫਿਰ ਤੁਸੀਂ ਅਸੀਂ ਤੁਹਾਨੂੰ ਵੱਖਰਾ ਨਹੀਂ ਚਾਹੁੰਦੇ ਦੇਖਣਾ, ਅਤੇ ਤੁਸੀਂ ਆਪਣੇ ਜੋ ਵਸਤੂਆਂ ਜੋ ਦੇ ਕੇ, ਇੱਕ ਘੋੜੀ ਸੀ, ਘੋੜੀ 'ਤੇ ਚੜ੍ਹ ਕੇ ਆ ਗਏ, ਅਤੇ ਘੋੜੀ 'ਤੇ ਚੜ੍ਹੇ ਆਉਂਦੇ ਇੱਕ ਕੋਈ ਪਠਾਨ ਹਕੂਮਤ ਵਾਲਾ ਹਾਕਮ ਰਸਤੇ ਜਾਂਦਾ, ਅਤੇ ਉਹ ਦੇਖਦਾ ਵੀ ਇਹਨਾਂ ਦੀ ਘੋੜੀ ਹਵਾ 'ਚ ਹੀ ਉੱਡਦੀ ਜਾਂਦੀ ਹੈ, ਆਉਂਦੀ ਦੇਖ ਕੇ, ਅਤੇ ਉਹ ਅੱਗੇ ਹੋ ਗਿਆ ਹੱਥ ਜੋੜੇ ਜਾਂ ਹੋਰ ਜਿਹੜੀ ਚੀਜ਼ ਹੈ, ਕਹਿੰਦੇ ਜੀ ਆਪ ਪੀ ਲਓ ਜਾਂ ਕਰੋ, ਕਹਿੰਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਵਾਲੀ ਉਹਨਾਂ ਨੇ ਬਖਸ਼ਿਆ ਨੇ। ਉਹ ਕਹਿੰਦੇ ਲਿਆਓ, ਉਹ ਘੋੜੀ ਫਿਰ ਇੱਥੇ ਇਹਨਾਂ ਨੇ ਦਿੱਤੀ, ਕਹਿੰਦੇ ਸਾਡੀ ਜੋਤ ਦੇ ਵਿੱਚ ਹੀ ਆ ਰਲੋ। ਫਿਰ ਗੁਰੂ ਰਾਮਦਾਸ ਸਾਹਿਬ ਜੀ ਇਹ ਐਸੇ ਵੀ ਗੁਰਮੁਖ ਗੁਰਸਿੱਖ ਪੰਥ ਪਰਮਹੰਸ ਹੋਏ। ਪੜ੍ਹਦੇ ਜੀ ਇਹੀ ਪੰਕਤੀ, ਉਹ ਸੰਸਾਰ ਦੇ ਵਿੱਚ ਪਾਈ ਇਹੋ ਜਿਹੇ ਧੰਨ ਤਾਂ ਜੋ ਗੁਰਮੁਖ ਕਹੀਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੁਰਾਇਆ, ਜਨ ਆਵਨ ਕਾ ਹੈ ਸੁਭਾਵ ਜਨ ਕੇ ਸੰਚਿਤ ਆਵੇ ਨਾਉ। ਸੋ ਜਿਹਨਾਂ ਦੀ ਸੰਗਤ ਕਰਕੇ ਸਾਰੇ ਸੰਸਾਰ ਦੇ ਜਨਮ ਮਰਨ ਤੋਂ ਤਰ ਜਾਈਦਾ ਹੈ ਜਲ ਤੋਂ, ਅਤੇ ਨਾਲ ਹੀ ਵਾਹਿਗੁਰੂ ਪਰਮੇਸ਼ੁਰ ਦੀ ਉਹਦੇ ਸਰੂਪ ਦੇ ਵਿੱਚ ਭੇਦ ਹੋ ਜਾਈਦਾ। ਸਹੀ ਉਹ ਧੰਨ ਤਾਂ ਜੋ ਕਹੀਦੇ ਹੈ,
ਆਪਣ ਲਿਆ ਜੇ ਮਿਲਾ ਵਿਛੜ ਕਿਉਂ।
ਜੇ ਕੋਈ ਕਹੇ ਵੀ ਮੈਂ ਆਪ ਹੀ ਸਾਧਨ ਕਰਕੇ ਇਹਨੇ, ਜਾਂ ਹੋਰ ਜਿਵੇਂ ਕੋਈ ਦੇਵੀ ਦੇਵਤਿਆਂ ਨੂੰ ਇਹਨੇ ਮੰਤਰ ਸਿੱਧ ਕਰ ਲਓ, ਇਹਨੇ ਚਲੀਸੇ ਕੱਢ ਲਓ, ਤਾਂ ਉਹ ਵੱਸ ਹੋ ਜਾਂਦੇ ਹੈ। ਆਪਣ ਲਿਆ ਜੇ ਮਿਲੇ, ਜੇ ਆਪਣਾ ਲਿਆ ਹੋਈ ਯਤਨਾ ਸਾਧਨ ਕਰਕੇ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ, ਅਤੇ ਫਿਰ ਵਿਛੜ ਕੇ ਫਿਰ ਰੋਂਦੇ ਕਿਉਂ ਫਿਰਦੇ ਹੈ ਜੀਵ ਜਿਹੜੇ ਹੈ। ਨਹੀਂ ਉਸਦੀ ਕਿਰਪਾ, ਗੁਰੂ ਦੀ ਸ਼ਰਨ, ਆਪਣੇ ਸੰਗਤ ਦੇ ਵਿੱਚ
ਤੇ ਉਹਦੀ ਸਿੱਖਿਆ ਲੈ ਕੇ ਫਿਰ ਹੀ ਉਸਦੇ ਨਾਲ ਭੇਦ ਹੋਈ ਦਾ।
ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨਾ।
ਸਾਧੂ ਸੰਗ ਪ੍ਰਾਪਤ ਕਹਿੰਦੇ ਆਪ ਨਹੀਂ ਹੁੰਦਾ, ਸਾਧ ਸੰਗ ਜਿਹੜੀ ਹੈ ਗੁਰੂ ਕੀ, ਅਤੇ ਉਹਦੇ ਵਿੱਚ ਮਿਲੀਏ ਪਹਿਲਾਂ, ਫਿਰ ਗੁਰੂ ਦੀ ਸ਼ਰਨ ਲਈਏ, ਭਗਤੀ ਕਰੀਏ, ਫਿਰ ਕਿਤੇ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਫਿਰ ਹੁਕਮ ਮੰਨੇ ਤਾਂ ਪ੍ਰਵਾਨ ਹੋ ਜਾਏ ਤਾਂ ਪਾਊਗਾ। ਸਾਧੂ ਸੰਘ ਪ੍ਰਾਪਤ ਸਾਧ ਸੰਗ ਦੇ ਵਿੱਚ ਪ੍ਰਾਪਤ ਹੁੰਦਾ ਹੈ, ਅਤੇ ਉਹ ਫਿਰ ਉਹ ਜਿਹੜਾ ਰੰਗ ਹੈ ਨਾ, ਪਹਿਲਾਂ ਜਿੱਥੋਂ ਰੰਗ ਤੋਂ ਸ਼ੁਰੂ ਹੋਇਆ ਸੀ, ਉਪਕਰਮ ਸ਼ਿੰਗਾਰ ਜੁਗਤੀ ਜੇਠ ਚੁਰੰਡਾ ਲੋੜੀਏ ਜਿਸ ਅੱਗੇ ਸਭ ਨੇ ਹਰ ਸੱਜਣ ਦਾਵਨ ਲਗੇ ਕਿਸੇ ਨੇ ਦੇਈ ਰੰਗ ਸਭੇ ਨਾਰਾਇਣ ਜਿੱਤੇ ਮਨ ਭਵਨ, ਉਹ ਪੜ੍ਹਦੇ ਹੀ
ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕਾ ਭਾਗ ਮਥਾਨਾ।
ਪਹਿਲੀ ਪੰਕਤੀ
ਹਰ ਜੇਠ ਰੰਗੀਲਾ ਤਿਸ ਧਨੀ,
ਪਹਿਲੀ ਪੰਕਤੀ
ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ।
ਇਸ ਤਰ੍ਹਾਂ ਭਾਈ ਸਾਧ ਸੰਗ ਦੇ ਵਿੱਚ ਪ੍ਰਾਪਤ ਹੁੰਦਾ, ਉਹ ਵਾਹਿਗੁਰੂ ਪਰਮੇਸ਼ਵਰ ਦਾ ਹਮੇਸ਼ਾ ਆਨੰਦ ਸਰੂਪ ਦਾ ਆਨੰਦ ਮਾਣਦੇ ਹਨ।
ਚਲ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕਾ ਭਾਗ ਮਥਾਨਾ।
ਇਹ ਜਿਹੜਾ ਵਾ ਇਹ ਜੇਠ ਦਾ ਮਹੀਨਾ ਹੈ ਜਿਸ ਵਿੱਚ ਤਰਤਮ ਤੀਬਰ ਵੈਰਾਗ ਆਦਿਕਾਂ ਦੀ ਵਿਚਾਰ ਹੋਈ ਹੈ। ਹਰ ਜੇਠ ਰੰਗੀਲਾ ਤਿਸ ਧਨੀ, ਇਹ ਉਹ ਆਪਣੇ ਇਹ ਜਿਹੜਾ ਅੰਦੀ ਰੰਗੀਲਾ ਹੁੰਦਾ ਆਨੰਦੀ ਸਰੂਪ ਵਾਹਿਗੁਰੂ, ਇਹ ਜਿਹੜਾ ਹੈ ਹਰ ਜੇਠ ਰੰਗੀਲਾ ਉਸਨੂੰ ਪ੍ਰਾਪਤ ਹੁੰਦਾ ਹੈ। ਤਿਸ ਧਨੀ ਉਹ ਧਨੀ ਵਾਹਿਗੁਰੂ ਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਉਸਨੂੰ ਪ੍ਰਾਪਤ ਹੁੰਦਾ ਹੈ ਜਿਸਕੇ ਭਾਗ ਮਥਨ, ਜਿਹਦੇ ਮੱਥੇ ਦੇ ਉੱਤਮ ਭਾਗ ਹੋਣ, ਨਿਸ਼ਕਾਮ ਭਾਗ ਹੋਣ। ਨਿਸ਼ਕਾਮ ਉੱਤਮ ਭਾਗ ਕੀ ਹੁੰਦੇ ਹੈ? ਜਿਹੜੇ ਸਤਿਗੁਰੂ ਸਾਹਿਬ ਜੀ ਕੰਮ ਕਰਨ ਵਾਸਤੇ ਕਹਿੰਦੇ ਆ ਉੱਤਮ ਕੰਮ ਹੈ ਜੀ, ਉਹ ਧਾਰੇ ਜਵੰਤਰ ਨਾਮ ਸਰਮ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨ ਤਿਸਨ ਗੁਰਸਾ, ਜਿਹੜੇ ਨਾਨਕ ਭਾਗ ਮਥਨ ਨਿਸ਼ਕਾਮ ਕਰਨ ਸੇਵਾ ਨਿਸ਼ਕਾਮ ਕਰਦੇ ਨੇ, ਉਹਨਾਂ ਨੂੰ ਭਾਈ ਇਹ ਅਕਾਲ ਪੁਰਖ ਵਾਹਿਗੁਰੂ ਆਨੰਦ ਸਰੂਪ ਪ੍ਰਾਪਤ ਹੋ ਜਾਂਦਾ ਹੈ। ਸੋ ਵਿਚਾਰ ਕਰਦੇ ਹੋਏ ਹੋਰ ਤਾਂ ਨਹੀਂ ਪੰਕਤੀ, ਇਹਨੂੰ ਵੀ ਉੱਚਾ ਸੁਣਦਾ ਹੈ।
ਗੁਰੂ ਅਰਜਨ ਸਾਹਿਬ ਜੀ ਦਾ
ਕਰ ਦਿੰਦਾ ਪੰਕਤੀ ਦਾ ਪੜ੍ਹ, ਹੋਰ ਤਾਂ ਨਹੀਂ ਹੈ
ਬਸ ਜੀ,
ਕੋਈ ਵੀ ਚੰਗਾ ਯਾਦ ਗਰਾਤਾ ਮੈਨੂੰ ਚੇਤਾ ਵੀ ਨਹੀਂ ਰਹਿੰਦਾ। ਅਤੇ ਆਪਣੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਜੇਠ ਦੇ ਮਹੀਨੇ ਦੇ ਵਿੱਚ ਜੇਠ ਸ਼ੁਦੀ ਚੌਥ ਨੂੰ ਗੁਰਪੁਰਬ ਦਿਹਾੜਾ ਹੈ, ਸ਼ਾਇਦ 13-14 ਨੂੰ ਇੱਥੇ ਫਿਰ ਇਹ ਦੇਖ ਲਿਓ, ਉਹ ਵੀ ਸੰਗਤਾਂ ਦੇ ਵਿੱਚ ਜਿੰਨਾ ਕੁ ਹੁੰਦਾ ਹੈ ਭਾਈ ਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਵਿਚਾਰ ਹੁੰਦੀ ਹੈ ਅਤੇ ਨਿਰਣਾ ਹੁੰਦਾ ਹੈ ਕਿ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਵੀ ਉਸ ਵੇਲੇ ਵੀ ਤਾਂ ਦੱਸਿਆ ਗਿਆ ਵੀ ਉਸ ਵੇਲੇ ਵੀ ਇਹ ਵਿਚਾਰ ਹੋਊਗੀ।
ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕਾ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ, ਹੁਣ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਕਰੀਏ ਵੀ ਮਹਾਰਾਜ ਕਿਰਪਾ ਕਰੋ, ਵਿਚਾਰ ਕਰਦੇ ਹਾਂ ਜੋ ਭੁੱਲਾਂ ਹੋਈਆਂ ਉਹ ਵੀ ਖਿਮਾ ਕਰੋ, ਅਤੇ ਸਾਡੇ ਅੰਦਰ ਸਰੋਤਿਆਂ ਨੇ ਮਹਾਰਾਜ ਉਹਨਾਂ ਵਿਚਾਰਾਂ ਨੂੰ ਧਾਰਨ ਦਾ ਬਲ ਬਖਸ਼ੋ, ਇਹ ਅਰਦਾਸ ਕਰੀਏ।
ਤੂੰ ਠਾਕੁਰ ਤੁਮ